ਤੇ ਅਸੀਂ ਅਕਸਰ ਆਪਣੀ ਜ਼ਬਾਨ ਤੋਂ ਸ਼ਹੀਦ ਸ਼ਬਦ ਬਹੁਤ ਵਰਤਨੇ। ਧੰਨ ਗੁਰੂ ਨਾਨਕ ਸਾਹਿਬ ਨੇ ਸ਼ਹੀਦ ਦਾ ਦਰਜਾ ਇੱਕ ਪਹੁੰਚੇ ਹੋਏ ਤੀਰ ਨਾਲ, ਪੈਗੰਬਰ ਨਾਲ, ਰੱਬ ਦੇ ਘਰ ਵਿੱਚ ਅਭੇਦ ਹੋਇਆਂ ਨਾਲ ਦਿੱਤਾ ਹੈ। ਪੀਰ, ਪੈਗੰਬਰ, ਸਾਲਕ, ਸਾਧਕ, ਸੌਦੇ ਔਰ ਸ਼ਹੀਦ, ਇਤਨਾ ਉੱਚਾ ਦਰਜਾ ਪੀਰਾਂ ਦੇ ਨਾਲ ਇਹਨਾਂ ਨੂੰ ਦਰਜਾ ਦਿੱਤਾ ਗਿਆ। ਉੱਥੇ ਭਾਈ ਗੁਰਦਾਸ ਨੇ ਆਪਣੀ ਰਚਨਾ ਵਿੱਚ ਇਹ ਪਹਿਲੀ ਵਾਰ ਸ਼ਬਦ ਵਰਤਿਆ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਸ਼ਬਦ ਸ਼ਹੀਦ ਵਰਤਿਆ, ਪਰ ਜੇ ਆਪਾਂ ਇਸ ਸ਼ਹੀਦ ਸ਼ਬਦ ਦੀ ਤਹਿ ਵੱਲ ਜਾਈਏ ਤੇ ਇਹ ਸ਼ਬਦ ਭਾਰਤੀ ਸੰਸਕ੍ਰਿਤੀ ਦਾ ਨਹੀਂ, ਇਹ ਸ਼ਬਦ ਹਿੰਦੁਸਤਾਨ ਦੇ ਸਾਹਿਤ ਦੀ ਉਪਜ ਨਹੀਂ। ਸ਼ਹੀਦ ਜੋ ਸ਼ਬਦ ਹੈ ਇਹ ਅਰਬੀ ਦਾ ਸ਼ਬਦ ਹੈ ਤੇ ਇਸ ਸ਼ਬਦ ਦੀ ਵਰਤੋਂ ਕੁਰਾਨ ਦੇ ਵਿੱਚ ਕੀਤੀ ਗਈ। ਸ਼ਹੀਦ ਦਾ ਵੈਸੇ ਅਖਰੀ ਅਰਥ ਆਪਾਂ ਇਹ ਕਰਨੇ ਆ ਗਵਾਹ, ਸਾਖੀ, ਤੇ ਹਿੰਦੀ ਵਿੱਚ ਆਪਾਂ ਅਰਥ ਕਰ ਲਵਾਂਗੇ ਸਾਖੀ, ਜੋ ਗਵਾਹੀ ਦੇ ਰਿਹਾ ਹੈ। ਇਸਲਾਮ ਦੇ ਅੰਦਰ ਸ਼ਹੀਦ ਦਾ ਦਰਜਾ ਬਹੁਤ ਉੱਚਾ ਮੰਨਿਆ ਗਿਆ। ਸਿਰਫ ਮੈਂ ਪਿਛੋਕੜ ਚ ਦੋ ਚਾਰ ਮਿੰਟ ਦੀ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਅਸੀਂ ਜੋ ਸ਼ਹੀਦ ਸ਼ਬਦ ਵਰਤਨੇ ਆ, ਕੇਵਲ ਮਰ ਜਾਣ ਦਾ ਨਾਮ ਸ਼ਹੀਦ ਨਹੀਂ। ਸ਼ਹੀਦ ਇੱਕ ਉਹ ਪਰਮ ਅਵਸਥਾ ਹੈ ਜਿਨ੍ਹਾਂ ਉੱਤੇ ਰੱਬ ਤਰਸ ਕਰਦਾ ਤੇ ਉਹਨੂੰ ਨਸੀਬ ਹੁੰਦੀ ਏ। ਇਹ ਗੱਲ ਵੱਖਰੀ ਕਿ ਆਪਾਂ ਹਰ ਮਰੇ ਹੋਏ ਲਈ ਸ਼ਬਦ ਸ਼ਹੀਦ ਵਰਤ ਜਾਈਏ। ਇਸਲਾਮ ਵਿੱਚ ਸ਼ਹੀਦ ਦੀ ਵੰਡ ਜਦੋਂ ਕੀਤੀ ਗਈ ਤੇ ਉਹ ਸ਼ਹੀਦਾਂ ਨੂੰ ਪੰਜ ਹਿੱਸਿਆਂ ਚ ਵੰਡਦੇ ਨੇ। ਇੱਕ ਸ਼ਬਦ ਹੈ ਸ਼ਹੀਦ, ਜੋ ਧਰਮ ਦੀ ਖਾਤਰ ਸੱਚ ਦੇ ਮਾਰਗ ਤੇ ਚੱਲਦਾ ਹੋਇਆ ਆਪਣੇ ਤਨ ਦੀ ਕੁਰਬਾਨੀ ਦੇ ਦੇ। ਦੂਸਰਾ ਹੈ ਸ਼ਹੀਦੇ ਆਜ਼ਮ, ਇਹਦਾ ਅਰਥ ਹੈ ਵੱਡਾ ਸ਼ਹੀਦ, ਤੇ ਇਸ ਨੂੰ ਹਜ਼ਰਤ ਇਮਾਮ ਹੁਸੈਨ ਦੀ ਪਦਵੀ ਦਿੱਤੀ ਜਾਂਦੀ ਹੈ, ਸ਼ਹੀਦੇ ਆਜ਼ਮ ਹੈ। ਤੀਸਰਾ ਸ਼ਬਦ ਹੈ ਸ਼ਹੀਦੇ ਕਰਬਲਾ, ਜਿਹੜੇ ਕਰਬਲਾ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਉਹਨਾਂ ਦੇ ਰੁਤਬੇ ਉੱਚੇ ਹਜ਼ਰਤ ਇਮਾਮ ਹੁਸੈਨ। ਚੌਥਾ ਹੈ ਸ਼ਹੀਦੇ ਇਸ਼ਕ, ਉਹ ਸੱਜਣ ਜਿਹੜਾ ਆਪਣੇ ਪ੍ਰੇਮੀ ਨੂੰ ਪਿਆਰ ਕਰਦਾ ਹੋਇਆ ਪ੍ਰੇਮ ਦੇ ਰਸਤੇ ਤੇ ਚੱਲਦਿਆਂ ਆਪਣੇ ਤਨ ਦੀ ਕੁਰਬਾਨੀ ਦੇ ਗਿਆ, ਉਹਨੂੰ ਸ਼ਹੀਦੇ ਇਸ਼ਕ ਕਿਹਾ ਜਾਂਦਾ ਹੈ। ਉਸ ਤੋਂ ਅਗਲਾ ਹੈ ਸ਼ਹੀਦੇ ਵਤਨ, ਜਿਹੜਾ ਆਪਣੇ ਵਤਨ ਦੀ ਖਾਤਰ, ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਖਾਤਰ ਕੁਰਬਾਨੀ ਕਰ ਜਾਵੇ, ਮੌਤ ਨੂੰ ਸਵੀਕਾਰ ਕਰ ਲਵੇ, ਉਹਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਸ਼ਹੀਦੇ ਵਤਨ। ਪਰ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਦੇਖੋ ਜਿਹੜੀ ਸ਼ਹੀਦੀ ਹੈ, ਗੁਰਸਿੱਖੀ ਵਿੱਚ ਸ਼ਹੀਦੀ ਦੋ ਤਰੀਕੇ ਦੀ ਹੈ। ਇਸਲਾਮ ਵਾਲੇ ਸ਼ਹੀਦ ਨੂੰ ਇੰਨਾ ਉੱਚਾ ਸਮਝਦੇ ਨੇ ਕਿ ਜਦੋਂ ਕੋਈ ਸੱਚ ਦੇ ਮਾਰਗ ਤੇ ਚੱਲਦਿਆਂ ਸ਼ਹੀਦ ਹੁੰਦਾ ਤੇ ਉਹਦੇ ਬਸਤਰ ਨਹੀਂ ਬਦਲਦੇ, ਉਹਨੂੰ ਖਫਨ ਨਹੀਂ ਪਾਇਆ ਜਾਂਦਾ, ਉਹ ਕਹਿੰਦੇ ਸ਼ਹੀਦ ਦੇ ਕੱਪੜੇ ਬਦਲਣ ਦੀ ਕੋਈ ਲੋੜ ਨਹੀਂ ਕਿਉਂਕਿ ਸ਼ਹੀਦ ਦੇ ਡੁੱਲੇ ਹੋਏ ਖੂਨ ਕਰਕੇ ਪਵਿੱਤਰ ਹੋ ਗਿਆ। ਇਸ਼ਨਾਨ ਨਹੀਂ ਕਰਾਉਂਦੇ, ਉਹ ਕਹਿੰਦੇ ਸ਼ਹੀਦ ਨੂੰ ਇਸ਼ਨਾਨ ਕਰਾਉਣ ਦੀ ਕੋਈ ਜ਼ਰੂਰਤ ਨਹੀਂ, ਉਹ ਖੂਨ ਦੇ ਵਿੱਚ ਇਸ਼ਨਾਨ ਕਰ ਚੁੱਕਾ ਹੈ। ਸ਼ਹੀਦ ਦੇ ਜ਼ਖਮਾਂ ਬਾਰੇ ਉਹਨਾਂ ਦਾ ਖਿਆਲ ਹੈ ਕਿ ਕਿਆਮਤ ਵਾਲੇ ਦਿਨ ਇਹਦੇ ਜ਼ਖਮਾਂ ਵਿੱਚੋਂ ਰੋਸ਼ਨੀ ਨਿਕਲੇਗੀ। ਸ਼ਹੀਦ ਦੀ ਉਹ ਅੰਤਲੀ ਨਮਾਜ਼ ਵੀ ਨਹੀਂ ਪੜ੍ਹਦੇ, ਉਹਦਾ ਮਤਲਬ ਕਿ ਸ਼ਹੀਦ ਤਾਂ ਖੁਦ ਲੋਕਾਂ ਦੀ ਸਿਫਾਰਿਸ਼ ਕਰਕੇ ਰੱਬ ਕੋਲੋਂ ਉਹਨਾਂ ਨੂੰ ਬਖਸ਼ਵਾ ਦੇਵੇਗਾ, ਇੰਨਾ ਉੱਚਾ ਦਰਜਾ ਉਹ ਦਿੰਦੇ। ਪਰ ਗੁਰਸਿੱਖੀ ਅੰਦਰ ਦੋ ਤਰ੍ਹਾਂ ਦੀ ਸ਼ਹੀਦੀ ਹੈ। ਇੱਕ ਸ਼ਹੀਦੀ ਹੈ ਕਿ ਉਹ ਸਿਦਕ ਵਾਲੀ, ਸਿਰਡ ਵਾਲੀ, ਤੇ ਦੂਸਰੀ ਸ਼ਹੀਦੀ ਹੈ ਹਥਿਆਰਬੰਦ ਸ਼ਹਾਦਤ। ਇਹਨੂੰ ਥੋੜਾ ਜਿਹਾ ਹੋਰ ਆਪਾਂ ਖੋਲ ਲਈਏ, ਇੱਕ ਸ਼ਹਾਦਤ ਹੈ ਸ਼ਾਂਤਮਈ ਤੇ ਦੂਸਰੀ ਸ਼ਹੀਦੀ ਹੈ ਜੁਝਾਰੂ। ਸ਼ਾਂਤਮਈ ਰਹਿਣ ਵਾਲਾ ਵੀ ਉਸ ਮੁਕਾਮ ਤੇ ਪਹੁੰਚਦਾ ਤੇ ਰਣ ਤੱਤੇ ਵਿਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲਾ ਵੀ ਉਸ ਟਿਕਾਣੇ ਤੇ ਪਹੁੰਚਦਾ। ਸ਼ਾਂਤਮਈ ਸ਼ਹੀਦੀ ਵਿਚ ਅਸੀਂ ਦੇਖਦੇ ਹਾਂ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਸੱਤੀ ਤਵੀ ਤੇ ਬੈਠੇ ਨੇ। ਉਹਨਾਂ ਨੇ ਹੱਥ ਨਹੀਂ ਚੁੱਕਿਆ, ਆਪਣੀ ਰਚਨਾ ਤੋਂ ਤੇਰਾ ਕੀ ਆ ਮਿੱਠਾ ਲੱਗੇ ਜਾਂ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਚਿੰਤਨ ਸ਼ਬਦ ਦੀ ਕਮਾਈ ਹੈ, ਗੁਰ ਉਪਦੇਸ਼ ਨਾ ਵਿਚਰੇ ਬਾਬੀਏ ਜੋ ਆਗ ਵਿਖਾਣੀ, ਇਸ ਤੇ ਰੇਤਾ ਪਿਆ ਉਬਲਦੀ ਦੇਗ ਵਿਚ ਬਿਠਾਏ, ਤਪਦੀ ਲੋਹ ਉਪਰ ਬਿਠਾਏ, ਪਰ ਉਹਨਾਂ ਨੇ ਸਭ ਕੁਝ ਆਪਣੇ ਪਿੰਡੇ ਤੇ ਸ਼ਾਂਤੀ ਨਾਲ ਖੰਡਾ ਲਿਆ। ਸ਼ਹੀਦ ਉਹ ਵੀ ਨੇ, ਗੁਰੂ ਤੇਗ ਬਹਾਦਰ ਜੀ ਨੇ ਸ਼ਾਂਤਮਈ ਸ਼ਹੀਦੀ ਵਿਚ ਉਹਨਾਂ ਨੇ ਆਪਣਾ ਸੀਸ ਕੁਰਬਾਨ ਕਰ ਦਿੱਤਾ ਹੈ। ਤਿੰਨ ਸਿੱਖ ਨਾਲ ਸ਼ਹੀਦ ਨੇ, ਉਹ ਸ਼ਾਂਤਮਈ ਸ਼ਹੀਦੀ ਹੈ। ਭਾਈ ਮਨੀ ਸਿੰਘ ਉਹਨਾਂ ਦੀ ਸ਼ਾਂਤਮਈ ਸ਼ਹੀਦੀ ਹੈ। ਮੋਰਚਿਆਂ ਵਿਚ ਅਸੀਂ ਦੇਖਦੇ ਹਾਂ ਕਿ ਉਹ ਹੱਥ ਨਹੀਂ ਚੁੱਕਦੇ, ਉਹਨਾਂ ਦੀ ਸ਼ਾਂਤਮਈ ਸ਼ਹੀਦੀ ਹੈ। ਤੇ ਦੂਸਰਾ ਹੈ ਸਿੱਖੀ ਦੇ ਵਿਚ ਜੁਝਾਰੂ ਸ਼ਹੀਦੀ, ਜਦੋਂ ਸ਼ਾਂਤਮਈ ਸ਼ਹੀਦੀ ਨਾਲ ਜ਼ਾਲਮ ਨਹੀਂ ਸਮਝਦਾ ਤੇ ਉਸ ਵੇਲੇ ਫਿਰ ਸ਼ਸਤਰ ਪਕੜ ਕੇ ਉਹਨੂੰ ਸਮਝਾਇਆ ਜਾਂਦਾ। ਉਸ ਜੁਝਾਰੂ ਸ਼ਹੀਦੀ ਵਿਚ ਅਸੀਂ ਅੱਜ ਉਹਨਾਂ ਗੁਰੂ ਕੇ ਪੁੱਤਰਾਂ ਦੀ, ਗੁਰੂ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਨਾ ਰਹੇ ਹਾਂ ਜਿਨ੍ਹਾਂ ਨੇ ਰਣ ਤੱਤੇ ਵਿਚ ਜੂਝ ਕੇ ਸ਼ਹਾਦਤ ਦਾ ਜਾਮ ਪੀਤਾ। ਆਪ ਸਭ ਨੂੰ ਪਤਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਵਿਚੋਂ ਇੱਕ ਸੱਚ ਦੀ ਆਵਾਜ਼ ਬੁਲੰਦ ਹੋਈ ਹੈ। ਉਹਨੂੰ ਭਾਈ ਗੁਰਦਾਸ ਦੀ ਰਚਨਾ ਰਾਹੀਂ ਇਉਂ ਕਿਹਾ ਗਿਆ ਹੈ ਕਿ ਬੁਕਿਆ ਸਿੰਘ ਉਜਾੜ ਵਿਚ ਸਿੰਘ ਗਰਜ ਹੈ, ਜਾਂ ਸਿੰਘ ਬੁਕੈ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਵਾ। ਉਹ ਸੱਚ ਦੀ ਆਵਾਜ਼ ਸੀ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾ। ਉਹ ਸੱਚ ਦੀ ਆਵਾਜ਼ ਸੀ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਸ਼ਬਦ ਜਮ ਕਰ ਵਰਤਿਆ ਸੀ। ਹਜ਼ੂਰ ਸੱਚੇ ਪਾਤਸ਼ਾਹ ਜੀ ਇੱਕ ਪਾਸੇ ਬਾਬਰ ਕੇ ਆਏ ਤੇ ਦੂਜੇ ਪਾਸੇ ਬਾਬਰ ਕਿਆਂ ਨੂੰ ਸਮਝਾਉਣ ਵਾਸਤੇ ਅਕਾਲ ਪੁਰਖ ਨੇ ਬਾਬਾ ਜੀ ਨੂੰ ਭੇਜਿਆ। ਬਾਬਰ ਧਾਇਆ ਹੈ ਤੇ ਬਾਬਾ ਜੀ ਨੂੰ ਪਠਾਇਆ ਗਿਆ ਹੈ। ਬਾਬੇ ਕੇ ਤੇ ਬਾਬਰ ਕਿਆਂ ਦੀ ਇਹ ਟੱਕਰ ਪਹਿਲੀ ਜਨਮ ਪਹਿਲੇ ਜਾਮੇ ਤੋਂ ਲੈ ਕੇ ਦਸਵੇਂ ਜਾਮੇ ਤੱਕ ਨਿਰੰਤਰ ਚੱਲਦੀ ਰਹੀ। ਪਰ ਜਦੋਂ ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਵਕਤ ਆਇਆ ਹੈ, ਜਿਸ ਦਿਨ ਨੂੰ ਆਪਾਂ ਅੱਜ ਮਨਾਉਣ ਜਾ ਰਹੇ ਹਾਂ, ਮੈਂ ਉਸ ਸੰਬੰਧੀ ਅਰਥ ਕਰਾਂ ਕਿ ਮਈ ਸੰਨ 1704 ਨੂੰ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਗਿਆ ਹੈ। ਉਸ ਵਿਚ ਵੱਖ ਵੱਖ ਸੂਬੇ, ਮੁਲਤਾਨ ਦਾ, ਕਸ਼ਮੀਰ ਦਾ, ਲਾਹੌਰ ਦਾ, ਸਰਹੰਦ ਦਾ ਤੇ ਜਿਹੜੇ ਪਹਾੜੀ ਰਾਜੇ ਸਨ ਅਕਿਰਤ ਕੰਨ, ਉਹਨਾਂ ਨੇ ਵੀ ਆਪਣੀ ਫੌਜ ਨਾਲ ਸ਼ਾਮਲ ਕਰਕੇ ਅਨੰਦਪੁਰ ਸਾਹਿਬ ਨੂੰ ਘੇਰੇ ਪਾਏ। ਇੱਥੇ ਜੰਗ ਹੁੰਦੀ ਰਹੀ। ਅਖੀਰ ਤੇ ਮੁੱਕਦੀ ਗੱਲ ਕਿ ਦਸੰਬਰ ਦੇ ਮਹੀਨੇ ਵਿਚ ਇਹਨਾਂ ਨੇ ਕੁਰਾਨ ਦੀ ਕਸਮ, ਰਵਾਇਤ ਹੈ ਕਿ ਗਾਂ ਦੀ ਕਸਮ ਖਾ ਕੇ ਇਹ ਗੱਲ ਕਹੀ ਸੀ ਕਿ ਤੁਸੀਂ ਅਨੰਦਪੁਰ ਸਾਹਿਬ ਜੀ ਦੇ ਕਿਲੇ ਨੂੰ ਛੱਡ ਦਿਓ, ਆਪ ਜੀ ਨੂੰ ਕੁਛ ਨਹੀਂ ਕਿਹਾ ਜਾਏਗਾ, ਅਸੀਂ ਔਰੰਗਜ਼ੇਬ ਨੂੰ ਘੱਟੋ ਘੱਟ ਮੂੰਹ ਦਿਖਾਉਣ ਜੋਗੇ ਰਹਿ ਸਕੀਏ। ਕੁਰਾਨ ਦੀ ਕਸਮ ਦਾ ਜ਼ਿਕਰ ਹਜ਼ੂਰ ਨੇ ਜ਼ਫਰਨਾਮੇ ਵਿਚ ਵੀ ਕੀਤਾ ਹੈ ਤੇ ਵਾਰ ਵਾਰ ਉਹ ਔਰੰਗਜ਼ੇਬ ਨੂੰ ਇਸ ਗੱਲ ਦੀ ਸੂਚਨਾ ਦੇ ਰਹੇ ਨੇ, ਉਹਨੂੰ ਚਿਤਾ ਰਹੇ ਨੇ ਕਿ ਤੇਰੀ ਕੁਰਾਨ ਦੀ ਕਸਮ ਤੇ ਮੈਂ ਭਰੋਸਾ ਕੀਤਾ, ਇਸ ਕਰਕੇ ਤੂੰ ਰੱਬ ਦਾ ਜਿਸ ਮਜ਼ਹਬ ਨੂੰ, ਜਿਸ ਇਮਾਨ ਨੂੰ, ਜਿਸ ਦੀਨ ਨੂੰ ਮੰਨੈ ਉਹਦੀ ਸਾਖਸ਼ੀ ਜਾਣ ਕੇ ਉਹਦੀ ਕਸਮ ਖਾਧੀ। ਹਜ਼ੂਰ ਨੇ ਕਿਹਾ ਸੀ ਸਿੱਖਾਂ ਨੂੰ ਕਸਮ ਤੇ ਭਰੋਸਾ ਨਾ ਕਰੀਏ, ਪਰ ਖੈਰ ਤੇ ਇਤਿਹਾਸ ਕਹਿੰਦਾ ਸਿੱਖਾਂ ਕਿਹਾ ਮਹਾਰਾਜ ਕਿ ਤੁਸੀਂ ਕਿਰਪਾ ਕਰੋ, ਦੇਖੋ ਉਹ ਕਸਮ ਖਾ ਰਹੇ ਨੇ ਆਪਣੇ ਧਰਮ ਦੀ, ਆਪਣੇ ਮਜ਼ਹਬ ਦੀ, ਆਪਣੇ ਇਮਾਨ ਦੀ, ਆਪਾਂ ਇੱਕ ਵਾਰੀ ਛੱਡ ਦਈਏ ਅਨੰਦਪੁਰ ਸਾਹਿਬ। ਮੁੱਖ ਦੀ ਗੱਲ ਕੀ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਨ 1704 ਦਸੰਬਰ ਦਾ ਮਹੀਨਾ 6 ਤੇ 7 ਪੋਹ ਦੀ ਕਕਰੀਲੀ ਰਾਤ ਨੂੰ ਆਨੰਦਪੁਰ ਸਾਹਿਬ ਜੀ ਨੂੰ ਤਿਆਗ ਦਿੱਤਾ। ਹਜ਼ੂਰ ਆਨੰਦਪੁਰ ਸਾਹਿਬ ਤੋਂ ਤੁਰੇ ਨੇ ਕੀਰਤਪੁਰ ਸਾਹਿਬ ਵਾਲੇ ਪਾਸੇ। ਕੀਰਤਪੁਰ ਸਾਹਿਬ ਆਏ ਨੇ ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਕੀਰਤਪੁਰ ਤੋਂ ਅੱਗੇ ਰੋਪੜ ਨੂੰ ਜਾਂਦਿਆਂ ਸਰਸਾ ਦੇ ਕਿਨਾਰੇ ਤੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੈ, ਉਥੇ ਆਸਾ ਕੀ ਵਾਰ ਦਾ ਕੀਰਤਨ ਹੋਇਆ। ਇੱਥੇ ਵੀ ਜੰਗ ਹੋਈ। ਭਾਈ ਸਾਹਿਬ ਭਾਈ ਉਦੈ ਸਿੰਘ ਜੀ ਨੇ ਪਿੱਛੋਂ ਆ ਰਹੇ ਟਿੱਡੀ ਦਲ ਦਾ ਮੁਕਾਬਲਾ ਕਰਦਿਆਂ ਇੱਥੇ ਸ਼ਹਾਦਤ ਦਾ ਜਾਮ ਪੀਤਾ। ਸਰਸਾ ਨਦੀ ਨੂੰ ਪਾਰ ਕੀਤਾ ਹੈ। ਤਵਾਰੀਖ ਇਤਿਹਾਸ ਕਹਿੰਦਾ, ਕਿਉਂਕਿ ਆਪਾਂ ਸਿਰਫ ਚਮਕੌਰ ਦੀ ਸ਼ਹਾਦਤ ਦੀ ਗੱਲ ਹੀ ਕਰਨੀ ਹੈ, ਇਸ ਕਰਕੇ ਮੈਂ ਸੰਖੇਪ ਜੀ ਪੰਛੀ ਝਾਤ ਆਪ ਨਾਲ ਸਾਂਝ ਪਾ ਰਿਹਾ। ਹਜ਼ੂਰ ਦਾ ਪਰਿਵਾਰ ਸਰਸਾ ਨਦੀ ਪਾਰ ਕਰਦਿਆਂ ਇਹ ਤਿੰਨ ਖੀਸਿਆਂ ਦੇ ਵਿਚ ਤਕਸੀਮ ਹੋ ਗਿਆ, ਵੰਡਿਆ ਗਿਆ ਹੈ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਨੂੰ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ, ਹਜ਼ੂਰ ਦੇ ਵੱਡੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਔਰ ਨਾਲ ਪਿਆਰੇ ਪੰਜ ਤੇ ਗੁਰੂ ਕੇ ਅਨੰਦ ਸਿੱਖ, ਇਹ ਰੋਪੜ ਵਾਲੇ ਪਾਸੇ ਜਾ ਰਹੇ ਨੇ। ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਤੇ ਸਨਮਾਨਯੋਗ ਬਾਬਾ ਫਤਿਹ ਸਿੰਘ ਜੀ, ਇਹ ਗੰਗੂ ਦੇ ਨਾਲ ਸਹੇੜੀ ਨੂੰ ਜਾਂਦੇ ਪਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਰੋਪੜ ਦੀ ਧਰਤੀ ਤੇ ਆਏ ਰੰਗਣਾ ਨੇ। ਕੁਝ ਤੁਰਕਾਂ ਨੇ ਉਥੇ ਰੋਕਣ ਦਾ ਯਤਨ ਕੀਤਾ, ਪਰ ਉਥੇ ਹਜ਼ੂਰ ਯੁੱਧ ਕਰਕੇ ਅਗਾਂਹ ਤੁਰ ਪਏ। ਜਿਸ ਦਿਨ ਨੂੰ ਆਪਾਂ ਮਨਾ ਰਹੇ ਸਾਂ, ਸੱਚੀ ਸਰਕਾਰ ਰੋਪੜ ਤੋਂ ਤੁਰਦਿਆਂ ਪੰਧ ਮੁਕਾਉਂਦਿਆਂ ਸ਼ਾਮ ਵੇਲੇ ਚਮਕੌਰ ਦੀ ਧਰਤੀ ਤੇ ਜਾ ਪਹੁੰਚੇ। ਇੱਥੇ ਹੀ ਸਾਰਾ ਇਹ ਅਦੁੱਤੀ ਜੰਗ, ਇਹ ਦੁਨੀਆਂ ਦੀ ਅਸਚਰਜ ਲੜਾਈ ਹੋਈ। ਹਜ਼ੂਰ ਸੱਚੇ ਪਾਤਸ਼ਾਹ ਨੇ ਸ਼ਾਮ ਨੂੰ ਜਦੋਂ ਚਮਕੌਰ ਦੀ ਗਲੀ ਵਿਚ ਪ੍ਰਵੇਸ਼ ਕੀਤਾ, ਤੇ ਇਸ ਜੰਗ ਦੇ ਸੰਬੰਧ ਵਿਚ ਵਾਰਤਕ ਵਿਦਵਾਨਾਂ ਨੇ, ਕਵੀ ਵਿਦਵਾਨਾਂ ਨੇ ਤੇ ਅਨ ਮਤ ਵਾਲੇ ਵਿਦਵਾਨਾਂ ਨੇ ਵੀ ਆਪਣੇ ਵੱਲੋਂ ਸ਼ਰਧਾ ਅਕੀਦਤ ਦੇ ਫੁੱਲ ਭੇਟ ਕੀਤੇ। ਸੱਚੇ ਪਾਤਸ਼ਾਹ ਚਮਕੌਰ ਦੀ ਗਲੀ ਚ ਪ੍ਰਵੇਸ਼ ਕਰਦੇ ਨੇ ਤੇ ਉਥੇ ਸ਼ਬਦ ਲਿਖਦੇ ਨੇ ਵਿਦਵਾਨ ਸੱਜਣ ਕਿ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਸ ਗਲੀ ਨੂੰ ਦੇਖ ਕੇ ਨੀਚ ਲਾ ਕੇ ਦੇਖਿਆ ਤੇ ਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਕਿ ਆਪ ਜੀ ਇਸ ਗਲੀ ਨੂੰ ਇੰਨਾ ਨੀਚ ਲਾ ਕੇ ਕਿਵੇਂ ਦੇਖ ਰਹੇ ਹੋ? ਤੇ ਹਜ਼ੂਰ ਦੇ ਸ਼ਬਦ ਸਨ, ਉਹ ਵੈਸੇ ਸ਼ਾਇਰ ਦਾ ਖਿਆਲ ਵੀ ਹੈ। ਕਹਿਣ ਲੱਗੇ, ਸਿੰਘੋ ਜਿਸ ਖਿੱਤੇ ਮੇ ਹਮ ਕਹਿਤੇ ਤੇ ਆਨਾ ਯੇ ਵਹੀ ਹੈ, ਇਹ ਉਹੀ ਟਿਕਾਣਾ ਹੈ ਜਿਸ ਦੀ ਇੰਤਜ਼ਾਰ ਕਈ ਸਾਲਾਂ ਤੋਂ ਸੀ। ਜਿਸ ਖਿੱਤੇ ਮੇ ਹਮ ਕਹਿਤੇ ਥੇ ਆਨਾ ਯੇ ਵਹੀ ਹੈ, ਕੱਲ ਲੁੱਟ ਕੇ ਜਿਸ ਜਗ੍ਹਾ ਤੇ ਜਾਣਾ ਯੇ ਵਹੀ ਹੈ, ਜਿਸ ਜਗ੍ਹਾ ਪੇ ਬੱਚੋਂ ਕੋ ਕਟਾਣਾ ਯੇ ਵਹੀ ਹੈ, ਮਿੱਟੀ ਕਹਿ ਦੇਤੀ ਹੈ ਠਿਕਾਣਾ ਯੇ ਵਹੀ, ਇਹ ਉਹ ਥਾਂ ਹੈ ਜਿਸੇ ਮੇਰੇ ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਣਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਕੋਲ ਕੋਈ ਖਾਣ ਪੀਣ ਨੂੰ ਰਸਤ ਪਾਣੀ ਨਹੀਂ, ਜਿਵੇਂ ਦੱਸਿਆ ਗੁਰਮੁਖਾਂ ਨੇ ਕਿ ਭੁੱਖਣ ਪਾਣੀ ਸਿੰਘ, ਇਹਦਾ ਮਤਲਬ ਕਿ ਪੇਟ ਦੀ ਭੁੱਖ ਕਈ ਦਿਨਾਂ ਦੀ ਹੈ, ਪਰ ਅੰਦਰ ਉਹਨਾਂ ਦੇ ਸਿਦਕ ਹੈ, ਜਿਹੜਾ ਸਿਦਕ ਇਸ ਭੁੱਖ ਨੂੰ ਮਨ ਦੇ ਫੁਰਨਿਆਂ ਦੇ ਉੱਤੇ ਭਾਰੀ ਨਹੀਂ ਹੋਣ ਦਿੰਦਾ। ਸਰਦੀ ਅੱਤ ਦੀ ਹੈ, ਪਰ ਅੰਦਰ ਗੁਰੂ ਦਾ ਦਿੱਤਾ ਹੋਇਆ ਭਰੋਸਾ ਹੈ, ਜਿਹੜਾ ਭਰੋਸਾ ਇਹਨਾਂ ਨੂੰ ਕਕਰੀਲੀ ਇਹ ਠੰਡ ਦਾ ਵੀ ਸਰੀਰ ਉੱਤੇ ਅਸਰ ਨਹੀਂ ਹੋਣ ਦਿੰਦਾ। ਤਨ ਦੇ ਉੱਪਰ ਥਾਂ ਪਰ ਥਾਂ ਜ਼ਖਮ ਨੇ, ਪਰ ਗੁਰੂ ਦਾ ਪਿਆਰ ਤੇ ਸਤਿਗੁਰੂ ਦੀ ਮਿਹਰ ਇਹਨਾਂ ਦੇ ਤਨ ਦੇ ਜ਼ਖਮਾਂ ਦੀ ਚੀਸ ਵੀ ਇਹਨਾਂ ਦੇ ਮਨ ਦੇ ਉੱਪਰ ਕੋਈ ਅਸਰ ਨਹੀਂ ਹੋਣ ਦਿੰਦੀ। ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗਲੀ ਵਿਚ ਇੱਕ ਰਾਤ ਬਤੀਤ ਕੀਤੀ ਹੈ, ਤੇ ਜਿਸ ਦਿਨ ਨੂੰ ਆਪਾਂ ਮਨਾ ਰਹੇ ਹਾਂ, ਅੱਜ ਸ਼ਹਾਦਤਾਂ ਦੇ ਜਾਮ ਪੀਤੇ ਗਏ। ਕਈ ਵਾਰ ਆਪ ਨਾਲ ਇਸ ਧਰਤੀ ਤੇ ਇਹ ਸਾਕਾ ਸਾਂਝਾ ਕੀਤਾ ਹੈ, ਕਿਉਂਕਿ ਇਤਿਹਾਸਕ ਘਟਨਾਵਾਂ, ਇਤਿਹਾਸਕ ਤੱਥ, ਇਤਿਹਾਸਕ ਜਿਤਨੀਆਂ ਵੀ ਸਾਹੀਆਂ ਨੇ, ਉਹ ਤਾਂ ਸਦੀਵ ਕਾਲ ਉਹ ਹੀ ਰਹਿਣੀਆਂ ਨੇ। ਉਹੀ ਚਮਕੌਰ ਦੀ ਗੜੀ, ਉਹੀ 40 ਸਿੱਖ, ਉਹ ਦੋ ਸਾਹਿਬਜ਼ਾਦੇ, ਉਹੀ ਪੰਜ ਪਿਆਰੇ, ਬਸ ਸਿਰਫ ਹੈ ਸਾਨੂੰ ਆਪਣੇ ਅੰਦਰ ਨੂੰ ਟਿਕਾ ਕੇ ਗੁਰੂ ਦੇ ਪ੍ਰਤੀ ਭਾਵਨਾ ਪੈਦਾ ਕਰਨ ਦੀ। ਜੇ ਅੰਦਰ ਸ਼ਰਧਾ ਪੈਦਾ ਹੋਵੇ ਤੇ ਹਰ ਸਾਲ ਮਨਾਉਂਦੇ ਆ ਸ਼ਹੀਦੀ ਵਾਲੇ ਦਿਵਸ, ਅੰਦਰ ਨੂੰ ਇੱਕ ਨਵਾਂ ਚਾਹ ਤੇ ਉਮਾ ਆਵੇਗਾ। ਸਾਹਿਬ ਧੰਨ ਗੁਰੂ ਕਲਗੀ ਧੰਨ। ਸ਼ਾਮ ਦਾ ਵਕਤ ਸੋਧਰ ਰਹਿ ਰਾਜ ਸਾਹਿਬ ਜੀ ਦਾ ਪਾਠ ਚਮਕੌਰ ਦੀ ਗੜੀ ਵਿਚ ਹੋਇਆ ਹੈ। ਕੱਲ ਅਰਜ਼ ਕੀਤੀ ਸੀ ਕਿ ਉਸ ਰਾਤ ਨੂੰ ਕਦੀ ਦੇਖੀਏ। ਸ਼ਬਦ ਕਹਿਣੇ ਬਹੁਤ ਸੌਖੇ ਨੇ ਕਿ ਰਾਤ ਬਤੀਤ ਹੋਈ ਸਵੇਰੇ ਜੰਗ ਹੋਇਆ, ਪਰ ਆਖਿਰ ਇਹਨੂੰ ਅਸੀਂ ਆਪਣੇ ਅੰਦਰ ਮਹਿਸੂਸ ਕਰੀਏ ਉਹ ਰਾਤ ਕੈਸੀ ਬੀਤੀ ਹੋਵੇਗੀ। ਆਖਿਰ ਚਾਰ ਚੁਫੇਰੇ ਬੇਸ਼ੁਮਾਰ ਫੌਜ ਹੈ, 12 ਕੋਹ ਤੱਕ ਦੀ ਤਾਂ ਗੱਲ ਕੀਤੀ ਜਾਂਦੀ ਏ ਕਿ ਇੱਥੋਂ ਤੱਕ ਭਾਈ ਵੀਰ ਸਿੰਘ ਤਾਂ ਲਿਖਦੇ ਨੇ ਉਸ ਲੜਾਈ ਵਿਚ ਸ਼ਾਮਲ ਹੋਇਆ ਇੱਕ ਤੁਰਕ ਕਿਸੇ ਸੱਜਣ ਨੂੰ ਮਿਲਿਆ, ਉਹਨੇ ਕਿਹਾ ਸੀ ਸਾਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਗੜੀ ਦੇ ਨੇੜੇ ਜਾਣ ਦਾ, 12 ਕੋਹ ਤੱਕ ਤਕਰੀਬਨ ਕੇਵਲ ਮੁਲਖਈਆ ਹੀ ਮੁਲਖਈਆ ਸੀ, ਇਹਦੀ ਦੁਨੀਆ ਸੀ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰਨ ਦੇ ਲਈ ਰਾਤ ਦਾ ਵੇਲਾ ਆਇਆ, ਸੋਧਰ ਰਹਿ ਰਾਜ ਸਾਹਿਬ ਜੀ ਦਾ ਪਾਠ ਕੀਤਾ। ਇੱਕ ਗੱਲ ਯਾਦ ਰੱਖਿਓ ਗੁਰਮੁਖੋ, ਮੇਰੀ ਬੇਨਤੀ ਹੈ, ਗੁਰੂ ਨੇ ਸੂਰਮੇ ਨੂੰ ਬਹੁਤ ਉੱਚਾ ਦਰਜਾ ਦਿੱਤਾ, ਪਰ ਜੇ ਅੰਦਰ ਬਾਣੀ ਨਹੀਂ, ਸਿਮਰਨ ਨਹੀਂ, ਸ਼ਬਦ ਨਹੀਂ, ਨਾਮ ਨਹੀਂ ਤੇ ਇਨਸਾਨ ਮਰ ਵੀ ਜਾਏ, ਖਿਮਾ ਕਰਿਓ, ਗੁਰੂ ਨੂੰ ਪਿਆਰ ਕਰਨ ਤੋਂ ਬਿਨਾਂ ਮੌਤ ਕਿਵੇਂ ਪ੍ਰਵਾਨ ਹੋ ਸਕਦੀ। ਗੁਰੂ ਜੀ ਨੇ ਬਾਣੀ ਚ ਕਿਹਾ ਨਾ ਭੀਜੈ ਭੇੜ ਮਰੈ ਭੇੜ ਸੂਰ, ਜਾਂ ਅਸੀਂ ਪੜ੍ਹਨੇ ਆ ਸ਼ੁੱਧ ਸਪਾਹ ਦੁਰੰਤ ਦੁਬਾ ਸੋ ਸਾਜ ਸੁਨਾ ਦਿਨ ਜਾਨ ਡਲੇਂਗੇ, ਭਾਰੀ ਗੁਮਾਨ ਭਰੈ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਖਲੈਂਗੇ, ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ, ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਚਲੇਂਗੇ। ਸੂਰਮੇ ਦੀ ਗੱਲ ਹੈ ਪਿਆਰਿਓ, ਬਾਣੀ ਸਾਡੀ ਜ਼ਿੰਦਗੀ ਦਾ ਸਹਾਰਾ ਹੈ। ਰਹਿ ਰਾਜ ਸਾਹਿਬ ਜੀ ਦਾ ਪਾਠ ਹੋਇਆ, ਸ਼ਾਮ ਦਾ ਵੇਲਾ, ਗੁਰੂ ਕੇ ਪਿਆਰੇ ਸਿੰਘਾਂ ਨੇ ਹਜ਼ੂਰ ਦੇ ਵਾਸਤੇ ਆਸਣ ਲਾਇਆ ਹੈ, ਜੋ ਕੁਛ ਉਹਨਾਂ ਦੇ ਕੋਲ ਸੀ ਉਹਨੂੰ ਬਿਸਤਰ ਦਾ ਰੂਪ ਦੇ ਦਿੱਤਾ ਸੱਚੀ ਸਰਕਾਰ ਦੇ ਲਈ। ਆਪ ਹਜ਼ੂਰ ਵਾਸਤੇ ਜੋ ਗੜੀ ਦੇ ਵਿੱਚ ਇੱਕ ਅਟਾਰੀ ਸੀ ਉੱਚੀ ਥਾਂ, ਉੱਥੇ ਆਸਣ ਲਾਇਆ। ਬਾਕੀ ਜਿਤਨੇ ਵੀ ਸਿੰਘ ਨੇ ਉਹ ਸਾਰੇ ਆਪਣੇ ਆਸਣ ਜ਼ਮੀਨ ਤੇ ਲਾ ਕੇ ਵਿਸ਼ਰਾਮ ਕਰਨ ਲੱਗੇ। 2 ਸਕੇ ਭਰਾ ਸਨ, ਇੱਕ ਦਾ ਨਾਮ ਸੀ ਮਦਨ ਸਿੰਘ ਤੇ ਦੂਸਰੇ ਦਾ ਨਾਮ ਸੀ ਕਾਠਾ ਸਿੰਘ, ਕਈ ਇਤਿਹਾਸਾਂ ਨੇ ਨਾਮ ਕੋਠਾ ਸਿੰਘ ਲਿਖਿਆ ਹੈ। ਇਹਨਾਂ ਦੋਨਾਂ ਭਰਾਵਾਂ ਨੇ ਸੱਚੀ ਸਰਕਾਰ ਤੋਂ ਇਜਾਜ਼ਤ ਮੰਗੀ ਸੀ, ਮਹਾਰਾਜ ਆਪ ਜੀ ਕਿਰਪਾ ਕਰੋ, ਸਾਰੀ ਰਾਤ ਚਮਕੌਰ ਗੜੀ ਦਾ ਜੋ ਮੇਨ ਦਰਵਾਜ਼ਾ ਹੈ, ਕਿਵਾੜ ਹੈ, ਇਸ ਕਿਵਾੜ ਤੇ ਅਸੀਂ ਦੋਨੋਂ ਭਰਾ ਪਹਿਰਾ ਦੇ ਸਕੀਏ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਇਹ ਸੇਵਾ ਬਖਸ਼ ਦਿੱਤੀ। ਇੱਥੇ ਬੜੇ ਸੋਹਣੇ ਸ਼ਬਦ ਨੇ, ਹੈ ਨੂੰ ਉਹ ਭਾਵੇਂ ਉਹ ਸੱਜਣ ਦੇ ਖਿਆਲ ਹੀ, ਪਰ ਖਿਆਲ ਨਹੀਂ, ਹਕੀਕਤ ਵਿੱਚ ਉਹ ਬਹੁਤ ਨੇੜੇ ਹੋ ਕੇ ਇਤਿਹਾਸ ਨੂੰ ਸੂਖਸ਼ਮਤਾਈ ਨਾਲ ਬਿਆਨ ਕਰ ਰਿਹਾ ਹੈ। ਸੱਚੇ ਪਾਤਸ਼ਾਹ ਰਾਤ ਦੇ ਵੇਲੇ ਆਪਣੇ ਆਸਣ ਤੇ ਬੈਠੇ ਨੇ, ਇਕਾਂਤ ਹੈ, ਚਾਰ ਚੁਬੇਰੇ ਫੌਜ ਗੜੀ ਦੇ ਨੇੜੇ ਢੁਕਲੀ ਪਈ ਹੈ। ਉੱਥੇ ਉਹ ਸ਼ਬਦ ਲਿਖਦਾ ਕਿ ਸਤਿਗੁਰੂ ਜੀ ਆਪਣੇ ਆਸਣ ਤੇ ਬੈਠ ਕੇ ਅਕਾਲ ਦਾ ਸੁੱਤ ਆਪਣੇ ਪਿਤਾ ਅਕਾਲ ਦੀ ਸਿਫਤ ਵਿੱਚ, ਤੇ ਜੋ ਅਖੀਰਲਾ ਸ਼ਿਖਰ ਹੈ ਕਿ ਤੂੰ ਵਿੱਚ ਅਪੇਦ ਹੋ ਜਾਣਾ, ਅੱਤ ਦੀ ਮੁਸੀਬਤ ਦੀ ਰਾਤ ਹੈ ਦੁਨੀਆਂ ਦੀ ਨਜ਼ਰ ਵਿੱਚ, ਪਰ ਚੋਜੀ ਪ੍ਰੀਤਮ ਉਸ ਦਾਤਾਰ ਦਾ ਇਸ ਰਾਤ ਵਿੱਚ ਵੀ ਸ਼ੁਕਰ ਕਰਦੇ ਪਏ। ਉਹ ਸ਼ਬਦ ਲਿਖੇ ਨੇ ਕਿ ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਵਿਛਾ ਕਰ, ਕੁਝ ਸਿੱਖ ਜ਼ਮੀਨ ਦੇ ਉੱਪਰ ਬਿਸਤਰ ਵਿਛਾ ਕੇ ਲੇਟ ਗਏ। ਕਿਹੜੇ ਬਿਸਤਰ ਸਨ? ਘੋੜਿਆਂ ਦੀਆਂ ਕਾਠੀਆਂ ਥੱਲੇ ਪਾਏ ਹੋਏ ਕੱਪੜੇ। ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਵਿਛਾ ਕਰ, ਪਹਿਰਾ ਲੱਗੇ ਦੇਨੇ ਕੋਈ ਤਲਵਾਰ ਉਠਾ ਕਰ। ਗੋਬਿੰਦ ਦੀ ਸ਼ਬ ਬਾਸ ਹੋਵੇ, ਸ਼ਬ ਫਾਰਸੀ ਦਾ ਸ਼ਬਦ ਏ, ਰਾਤ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਵਿਸ਼ਰਾਮ ਕਰਨ ਲੱਗੇ। ਗੋਬਿੰਦ ਦੀ ਸ਼ਬ ਬਾਸ ਹੋਵੇ, ਖੈਮੇ ਮੇ ਜਾ ਕਰ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ। ਬੰਦਗੀ ਵਿਚ, ਸਿਮਰਨ ਵਿਚ, देखा तो वहां बैठे हैं गर्दन को झुकाकर वाहिगुरु 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 है निकलता मुंह से निकलता खै तू ही तू ही तू ही तू है मुंह से निकलता उस अत की मुसीबत की रात विच भी मेरा वाहिगुरु सतगुरु गुरु गोबिंद सिंह दा अंदर वरतदा है ते खजूर अपने प्यारे नु मुखातब करके शब्द कह रहे ने जब डेढ़ घड़ी रात गुजरी जिक्रे खुदा में खैमे से निकल आए सरकार खवा में बार आ गए रात दा वेला उस वेले खजूर ने सिंघा नु देखिया अपने पुत्रा नु देखिया ते आखिर गुरु जी दे अंदर दा प्यार अपने सिखा लई किन्ना कु है ए भी चमकौर दी घड़ी दसेगी सिख दा गुरु नाल कितना कु प्यार है। बाणी पढ़ने आपां सतगुरु ने एक थां ते दो प्रमाण दे के सिख ते गुरु दी मोहब्बत दा इजहार कीता है। हजूर ने बाणी च कहा कि मां आप भुखे पेट रह जाए पर ओदी संतान नू रोटी मिल जाए ते मां अपने बच्चे नू मिलदी हुई खुराक नू देख के ओदे तन नू ताकत अपने आप मिली जांदी है। पानी खोवे मच्छी नू गहरा पानी मिल जाए ते ओदे लई एतू वड्डी होर कोई प्रसन्नता नहीं ते ओ तीसरा बचन करदे ने जिवें मां बच्चे दी खुराक वेख के खुश हुंदी है मच्छी पानी नू देख के प्रसन्न हुंदी है इसे तरह समर्थ गुरु जदों सिख दे मुंह विच पा के कोई सेवा करदे ते ओदे ते प्रसन्न हुंदे ਉਹ ਸੇਵਾ ਗੁਰੂ ਤੱਕ ਪਹੁੰਚਦੀ ਹੈ। ਅਸੀਂ ਬਚਨ ਪੜ੍ਹਨੇ ਆ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਹਾਏ ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ। ਸੱਚੇ ਪਾਤਸ਼ਾਹ ਜੀ ਨੇ ਰਾਤ ਦਾ ਵੇਲਾ ਕਿ ਹਜ਼ੂਰ ਆਪਣੇ ਮਾਲਕ ਦਾ ਸ਼ੁਕਰ ਪੈ ਕਰਦੇ ਨੇ ਜਬ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ बोले ऐ खुदावंद खुशबू तेरी रजा में करतार से कहते थे गोया रूबरू होकर कल जाऊंगा मैं चमकौर से सुरखरू होकर। धन गुरु गोबिंद सिंह उस वेले ए शब्द नाल कह रहे ने ओ उदन भी प्रमाण दिता सी मैं तेरा हूं मेरे बच्चे भी तेरे खै मौला थे तेरे खै तेरे रहेंगे तेरे दाता जिस हाल में रखे हुई खाल है हच्चा जुज शुक्र के आने का जुबान पर नहीं शिकवा मैं तेरा मां मेरे बच्चे तेरे ने ते आप हमें भुखिया रात विश्राम कर दे ने कक्कर पै रहे है पर मेर करी मैं अपनी जबान नल हमेशा आप जी का शुक्र ही करदा था। हजूर सच्चे पातशाह उन्हां दा जदों असी जफरनामा पढ़ने उस जफरनामे विच जेड़े शब्द ने ओ ता हकीकत ने ना कवियां दे ख्याल हो सकते ने इतिहासकारां दे तसव्वुर हो सकते ने पर सच्चे पातशाह जदों जफरनामा लिखते ने ते ओदे विच कई शब्द कहिंदे ने कि पेमां शिकन बेदरंग आम दंद हजूर दे शेर ने सिर्फ ओ जो गरी न संबंधित पेमां शिकन दा अर्थ है कि कसम खा के झूठिया कसमां खा के जा कसम खा के तोड़न वाले के पेमां शिकन बेदरंग आम दंद मां तेगो तीरो तूफंग आम दंद औरंगजेब तेरे जेड़ी फौज तेरे सूबे तेरे जरनैल सच जानी झूठी कसम तोड़ के तीरां कमाना ते बंदूकां दे नाल आ पहुंचे। उथे अगला बचन उन्हां क्या है जो सुन वाला है कह लगे जदों ए आए ने बाल लाचारगी डर मैं आम दंद इथे लाचारगी दा अर्थ अंदर दी ढेंदी कला नहीं लाचारगी दर ते मजबूर होना बाल लाचारगी डर मैं आम दंद कह लगे मैं मजबूर हो गया शस्त्र पकड़न दे लई ते जदों झूठियां कसमां वादे तोड़न वाले आ पहुंचे बा लाचारगी दर मया आम दंद बा तीरो तुफंग दर मया आम दंद ते इस तो अगला शेर है जरा अक्सर पढ़िया जांदा है कि चूकार अज खमा हील ते दर गुजस्त हवाल अस्त बुर्द ने बा शमशीरे दस्त जदो सारे कीलिया तो पानी टप गया औरंगजेब उदो कुरपान नु खत पाना जायज सी। ਉਦੋਂ ਕਿਰਪਾਨ ਨੂੰ ਖੱਤ ਪਾਇਆ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਉਹ ਰਾਤ ਜਦੋਂ ਇਹ ਕਸਮਾਂ ਤੋੜਨ ਵਾਲੇ ਚੁਗਿਰਦੇ ਆ ਗਏ ਨੇ, ਉਸ ਰਾਤ ਆਪਣੇ ਸਿੰਘਾਂ ਨੂੰ ਦੇਖਿਆ, ਆਪਣੇ ਪੁੱਤਰਾਂ ਨੂੰ ਤੱਕਿਆ, ਤੇ ਜਿਹੜੇ ਸ਼ਬਦ ਸਿੰਘਾਂ ਦੇ ਪ੍ਰਤੀ ਪੁੱਤਰਾਂ ਦੇ ਪਤੀ ਹਜ਼ੂਰ ਨੇ ਕਹੇ, ਉਹਨੂੰ ਵਿਦਵਾਨ ਸੱਜਣ ਲਿਖਦਾ ਹੈ ਕਿ ਸਤਿਗੁਰੂ ਰਾਤ ਨੂੰ ਤੁਰਦੇ ਨੇ ਸਿੰਘਾਂ ਦੇ ਵਿੱਚ, ਤੇ ਉਹ ਸਿੰਘ ਜਿਨ੍ਹਾਂ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਸਿਰਾਣੇ ਬਣਾਇਆ ਹੈ, ਜਿਨ੍ਹਾਂ ਨੇ ਘੋੜੇ ਦੀ ਜੀਨ ਨੂੰ ਆਪਣੇ ਬਿਸਤਰਾ ਬਣਾਇਆ ਹੈ, ਇੱਕ ਇੱਕ ਸਿੰਘ ਦੇ ਕੋਲ ਲੰਘਦਿਆਂ ਕਿਸੇ ਦੇ ਕੇਸ ਝਾੜ ਕੇ ਉਹਨੂੰ ਬਸਤਰ ਨਾਲ ਢੱਕਦੇ ਨੇ, ਕਿਸੇ ਦੇ ਮੁੱਖ ਨੂੰ ਕੱਪੜੇ ਨਾਲ ਢੱਕਦੇ ਨੇ। ਤੇ ਕੱਲ ਅਰਜ਼ ਕੀਤੀ ਸੀ ਕਿ ਹਜ਼ੂਰ ਇੱਕ ਇੱਕ ਸਿੱਖ ਨੂੰ ਬੜੀ ਪ੍ਰੇਮ ਭਾਵਨਾ ਦੀ ਨਜ਼ਰ ਨਾਲ ਦੇਖਦੇ ਨੇ, ਤੇ ਫਿਰ ਜਿਨ੍ਹਾਂ ਨੇ ਕੱਲ ਮੌਤ ਦਾ ਸ਼ਹਾਦਤ ਦਾ ਜਾਮ ਪੀਣਾ ਹੈ ਉਹਨਾਂ ਸਿੰਘਾਂ ਲਈ ਹਜ਼ੂਰ ਕੁਝ ਸ਼ਬਦ ਕਹਿੰਦੇ ਨੇ ਰਚਨਾ ਤੋਂ। ਉਸ ਵਿਦਵਾਨ ਸੱਜਣ ਦੇ ਬਚਨ ਨੇ, ਉਹ ਕਹਿੰਦਾ, ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾਂ ਉਤਰਨਾ, ਜਿਨ੍ਹਾਂ ਨੇ ਕੱਲ ਰਣ ਸੱਤੇ ਵਿਚ ਮੌਤ ਦੇ ਘਾਟ ਸ਼ਹਾਦਤ ਦਾ ਜਾਮ ਪੀਣਾ ਸੀ, ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾਂ ਉਤਰਨਾ, ਕੱਲ ਸੁਬਹ ਥਾ ਜਿਨ ਖਾਲਸੋ ਨੇ ਜੰਗ ਮੇਂ ਮਰਨਾ, ਬਾਲੀਸੇ ਸ਼ਹੀਦੋ ਕੇ ਹੁਆ ਜਬ ਕੇ ਗੁਜਰਨਾ, ਚੂਮਾ ਕਭੀ ਖਲਕੂਮ ਦਾਨ ਚੂਮਨੇ ਬੈਠੇ, ਜਬ ਗੁਰੂ ਜੀ ਪੈਂਤੀ ਆਏ ਤੋ ਸਿੰਘੋ ਕੇ ਚਰਨ ਚੂਮਨੇ ਬੈਠੇ। ਉਸ ਤੋਂ ਅੱਗੇ ਕਦੀ ਦੇਖੋ, ਹੁਣ ਪੁੱਤਰ ਨੇ ਦੋ ਸ਼ਬਦ ਕਹੇ ਨੇ। ਮੈਂ ਆਰੰਭ ਚ ਕਿਹਾ, ਕਥਾ ਕਰਨੀ ਜ਼ਬਾਨ ਤੋਂ ਬੋਲਣਾ ਬਹੁਤ ਸੌਖਾ ਜੇ, ਕਿਉਂਕਿ ਮੂੰਹ ਇੱਕ ਆਲਾ ਹੈ ਤੇ ਜ਼ਬਾਨ ਨੇ ਜੋ ਕੁਝ ਦਿਮਾਗ ਵਿਚ ਗਿਆ ਉਹਨੂੰ ਬੋਲ ਕੇ ਸੁਣਾ ਦੇਣਾ, ਪਰ ਜਦੋਂ ਆਪਣੇ ਨਾਲ ਬੰਦੇ ਦੇ ਵਾਪਰਦੀ ਹੈ, ਕਈ ਵਾਰੀ ਕਹਿਣ ਵਾਲੇ ਬੰਦੇ ਵੀ ਇੱਕ ਖਿੰਨ ਦੇ ਵਿਚ ਤਿਲਕ ਜਾਂਦੇ। ਸ਼ਹਾਦਤ ਦਾ ਸਾਕਾ ਸੁਣਾਉਣਾ ਇਹ ਬਹੁਤ ਆਸਾਨ ਹੈ, ਘਟਨਾਵਾਂ ਇਕੱਤਰ ਕੀਤੀਆਂ ਜਾ ਸਕਦੀਆਂ ਨੇ, ਮਸਾਲਾ ਇਕੱਠਾ ਕੀਤਾ ਜਾ ਸਕਦਾ, ਪਰ ਆਪਣੇ ਨਾਲ ਵਾਪਰੇ ਤੇ ਇਹ ਹਕੀਕਤ ਹੈ। ਹਜ਼ੂਰ ਦੇ ਦੋਨੋਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਉਹ ਚਮਕੌਰ ਦੀ ਗਲੀ ਵਿਚ ਰਾਤ ਵਿਸ਼ਰਾਮ ਕਰ ਰਹੇ ਨੇ। ਹਜ਼ੂਰ ਨੇ ਦੋਨਾਂ ਪੁੱਤਰਾਂ ਨੂੰ ਦੇਖਿਆ ਤੇ ਕਿੰਨੇ ਨੇ ਆਪਣੇ ਪੁੱਤਰਾਂ ਦੇ ਸੀਸ ਤੇ ਹੱਥ ਰੱਖ ਕੇ ਆ ਸ਼ਬਦ ਕਹੇ ਸਨ ਕਿ ਥੇ ਚਾਰ ਹੋ ਅਬ ਦੋ ਹੀ, ਕਿ ਪੁੱਤਰ ਆਨੰਦਪੁਰ ਸਾਹਿਬ ਤੋਂ ਚੱਲਿਆ ਤੇ ਚਾਰ ਫਰਜ਼ੰਦ ਚਾਰ ਸਾਹਿਬਜ਼ਾਦੇ ਮੇਰੇ ਨਾਲ ਸਨ, ਸਰਸਾ ਦੇ ਆਉਣ ਤੱਕ ਕੇਵਲ ਤੁਸੀਂ ਦੋ ਰਹਿ, ਥੇ ਚਾਰ ਹੋ ਅਬ ਦੋ ਹੀ। ਤੇ ਇਹ ਵੀ ਮੈਨੂੰ ਪਤਾ ਹੈ ਕਿ ਸਵੇਰੇ ਆਪਾਂ ਝੁਕਣਾ ਨਹੀਂ, ਸਵੇਰੇ ਆਪਾਂ ਉਹਨਾਂ ਦੀ ਈਨ ਨਹੀਂ ਮੰਨਣੀ, ਤੇ ਇਹ ਵੀ ਮੈਨੂੰ ਪਤਾ ਹੈ ਕਿ ਸੁਬਹਾ ਆ ਜਿਹੜੇ ਕੋਮਲ ਤਨ, ਜਿਹੜੇ ਸੋਹਣੇ ਸਰੀਰ ਦਿਸਦੇ ਨੇ, ਇਹ ਰਣ ਤੱਤੇ ਦੇ ਵਿੱਚ ਪੁਰਜਾ ਪੁਰਜਾ ਹੋ ਕੇ, ਨਿਮਕ ਨਿਮਕ ਹੋ ਕੇ ਕੱਟੇ ਜਾਣਗੇ। ਹੇ ਚਾਰ ਹੋ ਅਬ ਦੋ ਹੀ, ਕਿ ਸਾਹਰ ਯੇ ਵੀ ਨਾ ਹੋਗੇ, ਹਮ ਸਬਰ ਕਰੇਂਗੇ ਅਗਰ ਯੇ ਵੀ ਨਾ ਹੋਗੇ। ਮੈਂ ਉਸ ਪਰਮਾਤਮਾ ਦਾ ਸ਼ੁਕਰ ਕਰਾਂਗਾ ਕਿ ਜਦੋਂ ਤੁਸੀਂ ਸ਼ਹਾਦਤ ਦਾ ਜਾਮ ਪੀ ਜਾਓ, ਜਿਸ ਦਿਨ ਨੂੰ ਆਪ ਜੀ ਅੱਜ ਭਾਵਨਾ ਨਾਲ ਮਨਾ ਰਹੇ ਹੋ ਗੁਰਸਿੱਖੋ, ਉਹ ਦਿਨ ਚੜਿਆ, ਅੰਮ੍ਰਿਤ ਵੇਲਾ ਹੋਇਆ, ਸੱਚੇ ਪਾਤਸ਼ਾਹ ਜੀ ਨੇ ਆਪ ਸਿੰਘਾਂ ਨਾਲ ਬੈਠ ਕੇ ਜੋ ਰੋਜ਼ ਦਾ ਨੇਮ ਸੀ ਉਸ ਨੇਮ ਨੂੰ ਨਿਭਾਇਆ। ਯਾਦ ਰੱਖਿਓ ਕਿ ਜੇ ਬੰਦਾ ਨੇਮ ਛੱਡ ਜਾਏਗਾ, ਉਹਦਾ ਗੁਰੂ ਨਾਲ ਪ੍ਰੇਮ ਨਹੀਂ ਰਹਿਣਾ, ਤੇ ਪ੍ਰੇਮ ਉਹਨਾਂ ਦੀ ਕਾਇਮ ਰਹੇਗਾ ਜਿਹੜੇ ਨੇਮ ਨੂੰ ਨਿਭਾਉਂਦੇ ਰਹਿਣ। ਜੇ ਨੇਮ ਨੂੰ ਛੱਡ ਦਿਆਂਗੇ ਤੇ ਅੰਦਰ ਦਾ ਪ੍ਰੇਮ ਨਹੀਂ, ਪ੍ਰੇਮੀ ਹੀ ਨੇਮੀ ਹੁੰਦੇ ਨੇ, ਤੇ ਸੱਚ ਜਾਣਿਓ ਨੇਮੀ ਹੀ ਪ੍ਰੇਮੀ ਹੁੰਦੇ। ਸਵੇਰੇ ਦਿਨ ਚੜਿਆ, ਅੰਮ੍ਰਿਤ ਵੇਲੇ ਹਜ਼ੂਰ ਨੇ ਪਾਠ ਕੀਤਾ, ਸਿੰਘਾਂ ਨਾਲ ਮਿਲ ਕੇ ਬਾਣੀ ਪੜੀ। ਉਧਰ ਪੋਹ ਦਾ ਦਿਨ ਸੀ, ਸੂਰਜ ਦੀ ਲਾਲੀ ਅਸਮਾਨ ਤੇ ਆਈ, ਪੰਜ ਪਿਆਰੇ ਸਾਹਿਬਾਨ, ਦੋ ਗੁਰੂ ਕੇ ਸਾਹਿਬਜ਼ਾਦੇ ਤੇ ਅੱਤ ਦੇ ਪਿਆਰੇ ਸੁਨੇਹੀ ਸਿੰਘ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿਚ ਆ ਬੈਠੇ। ਉੱਥੇ ਹਜ਼ੂਰ ਨੇ ਸ਼ਬਦ ਕਹੇ ਕਿ ਖਾਲਸਾ ਜੀ, ਅੱਜ ਸੰਸਾਰ ਦਾ ਇੱਕ ਅਦੁੱਤੀ ਜੰਗ ਹੋਣ ਜਾ ਰਿਹਾ ਹੈ। ਯਾਦ ਰੱਖਿਓ ਕਿ ਆਉਣ ਵਾਲੀਆਂ ਨਸਲਾਂ ਇਸ ਦਿਨ ਨੂੰ ਯਾਦ ਰੱਖਣਗੀਆਂ। ਰਣ ਤੱਤੇ ਵਿਚ ਜੂਝ ਕੇ ਸ਼ਹਾਦਤ ਦਾ ਜਾਮ ਪੀਓਗੇ ਤੇ ਤੁਹਾਡੀ ਸ਼ਹਾਦਤ ਕੌਮ ਵਿਚ ਇਕ ਨਵਾਂ ਰੰਗ ਨਵਾਂ ਜੋਸ਼ ਪੈਦਾ ਕਰੇਗੀ ਤੇ ਆਪਾਂ ਸਨਮੁਖ ਹੋ ਕੇ ਇਨ੍ਹਾਂ ਦਾ ਮੁਕਾਬਲਾ ਕਰਨਾ ਹੈ। ਅਜੇ ਹਜ਼ੂਰ ਇਹ ਕਹਿ ਰਹੇ ਨੇ ਤੇ ਥੱਲਿਓ ਨਾਹਰ ਖਾਂ ਮਲੇਰ ਕੋਟ ਲਿਆ ਉਹਨੇ ਸੂਬਾ ਸਰਹੰਦ ਨੂੰ ਕਿਹਾ, ਕਹਿਣ ਲੱਗਾ ਕਿਤਨੇ ਕੋਨੇ ਇਹ ਜਿਹੜਾ ਸਾਡਾ ਮੁਕਾਬਲਾ ਕਰ ਸਕਣਗੇ, ਤੁਸੀਂ ਮੇਰੇ ਵੱਲ ਦੇਖੋ, ਲੜਨ ਦੀ ਲੋੜ ਨਹੀਂ, ਤੀਰ ਚਲਾਉਣ ਦੀ ਲੋੜ ਨਹੀਂ, ਤਲਵਾਰਾਂ ਦੀ ਲੋੜ ਨਹੀਂ, ਮੈਨੂੰ ਪੌੜੀ ਪਕੜਾਓ। ਮੈਂ ਖੁਣੇ ਗੜੀ ਨੂੰ ਪੌੜੀ ਲਾਈ ਤੇ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਤਾਂ ਜਿਉਂਦੇ ਹੀ ਪਕੜ ਸਕਣਾ। ਇਤਿਹਾਸ ਹਜ਼ੂਰ ਨੇ ਨਾਹਰ ਖਾਂ ਦਾ ਜ਼ਫਰਨਾਮੇ ਚ ਜ਼ਿਕਰ ਕੀਤਾ ਹੈ। ਨਾਹਰ ਖਾਂ ਪੌੜੀ ਲਾ ਕੇ ਆਇਆ, ਇਹਦੇ ਨਾਲ ਸੀ ਦੂਸਰਾ ਗੈਰਤ ਖਾਂ, ਉਹਨੂੰ ਗਨੀ ਖਾਂ ਵੀ ਕਈ ਇਤਿਹਾਸਕਾਰਾਂ ਨੇ ਲਿਖੇ, ਤੇ ਤੀਸਰਾ ਸੀ ਖਵਾਜਾ ਮਹਿਮੂਦ, ਜਿਹਨੂੰ ਹਜ਼ੂਰ ਨੇ ਜ਼ਫਰਨਾਮੇ ਵਿਚ ਖਵਾਜਾ ਮਰਦੂਦ ਲਿਖਿਆ। ਇਹਨੇ ਪੌੜੀ ਪਕੜੀ ਜੀ, ਸੀਡੀ ਪੌੜੀ ਲਾ ਕੇ ਗੜੀ ਦੀ ਦੀਵਾਰ ਨੂੰ ਇਹ ਉਪਰ ਚੜ੍ਹਨ ਲੱਗਾ, ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦਿਆਂ ਪਕੜਨ ਵਾਸਤੇ। ਹਜ਼ੂਰ ਨੇ ਪਹਿਲਾ ਕੰਮ, ਚਮਕੌਰ ਦੀ ਗੜੀ ਵਿਚ ਪਹਿਲਾ ਤੀਰ ਕਿਤੇ ਸਿੱਖ ਨੇ ਨਹੀਂ, ਪਹਿਲਾ ਤੀਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਇਆ। ਜਦੋਂ ਇਹਨੇ ਸਿਰ ਉਪਰ ਚੁੱਕਿਆ, ਸੱਚੀ ਸਰਕਾਰ ਨੇ ਭੱਥੇ ਚੋਂ ਤੀਰ ਕੱਢਿਆ, ਪਹਿਲਾ ਤੀਰ ਇਹਦੀ ਛਾਤੀ ਨੂੰ ਇਹਦੇ ਸੀਨੇ ਨੂੰ ਵਿੰਨ ਗਿਆ ਤੇ ਪੌੜੀ ਦੇ ਸੇਤ ਭਵਾਂਡਲੀਆਂ ਖਾਂਦਾ ਪਿਆ ਜ਼ਮੀਨ ਤੇ ਡਿੱਗਾ ਤੇ ਡਿੱਗਦਿਆਂ ਸਾਰੇ ਦੀ ਮੌਤ ਹੋ ਗਈ। ਦੂਸਰਾ ਤੀਰ ਗਨੀ ਖਾਂ ਵੱਲ ਹੈ ਤੇ ਜਿਹੜਾ ਖਵਾਜਾ ਮਹਿਮੂਦ ਸੀ, ਜਦੋਂ ਦੇਖਿਆ ਵੀ ਦੋ ਸਾਥੀ ਡਿੱਗੇ ਨੇ, ਇੱਕ ਨੂੰ ਤੀਰ ਤੇ ਦੂਸਰੇ ਗੁਰਜ ਮਾਰੀ ਗਈ, ਇਹ ਦੀਵਾਰ ਦੇ ਸਾਏ ਥੱਲੇ ਆਪਣਾ ਸਿਰ ਲੁਕਾ ਕੇ ਅੱਗੇ ਤੁਰ ਪਿਆ। ਹਜ਼ੂਰ ਨੇ ਉੱਥੇ ਜ਼ਫਰਨਾਮੇ ਵਿਚ ਇਹ ਸ਼ਬਦ ਕਹਿ ਸਨ ਕਿ ਇਆ ਖਵਾਜਾ ਮਰਦੂਦ ਸਾਇਆ ਇਹ ਦੀਵਾਰ ਔਰੰਗਜ਼ੇਬ, ਇੱਕ ਨੇ ਪੌੜੀ ਲਾਈ, ਚੜ੍ਹਨ ਲੱਗਾ ਮੈਂ ਤੀਰ ਇੱਕ ਨਾਲ ਥੱਲੇ ਵਿੰਨ ਕੇ ਉਹਨੂੰ ਸਟਿਆ, ਦੂਸਰੇ ਨੂੰ ਸਟਿਆ ਤੇ ਜਿਹਦਾ ਨਾਮ ਤੂੰ ਮਹਿਮੂਦ ਰੱਖਿਆ, ਤੇਰਾ ਜਰਨੈਲ ਹੈ, ਉਹ ਅਸਲ ਵਿਚ ਮਹਿਮੂਦ ਨਹੀਂ, ਉਹ ਮਰਦੂਦ ਹੈ। ਮਰਦੂਦ ਦਾ ਅਰਥ ਹੁੰਦਾ ਬੁੱਝ ਦੇ ਉੱਤੇ ਕਾਇਰ, ਜੇ ਮਰਦ ਸੀ ਤੇ ਸਿਰ ਉੱਚਾ ਚੁੱਕਦਾ, ਦੋ ਸਾਥੀ ਡਿੱਗਦੇ ਦਿਸੇ ਤੇ ਆਪਣੀ ਗਰਦਨ ਝੁਕਾ ਕੇ ਉਹ ਲੁਕ ਕੇ ਨਿਕਲ ਗਿਆ। ਖਵਾਜਾ ਮਰਦੂਦ ਸਾਇਆ ਇਹ ਦੀਵਾਰ, ਨਿਆਮਤ ਬੇਮਦਾਨ ਬਾ ਮਰਦਾਨ ਏ ਵਾਰ, ਨਾ ਉਹਦੇ ਕੋਲ ਮਰਦਾਨਗੀ ਸੀ ਨਾ ਉਹਦੇ ਕੋਲ ਕੋਈ ਅੰਦਰ ਦਾ ਜੋਸ਼ ਸੀ। ਕਹਿਣ ਲੱਗੇ ਖਾਂ ਇੱਕ ਅਫਸੋਸ ਜ਼ਰੂਰ ਡਰੇਗਾ, ਅਗਰ ਰੂਵੇ ਆ ਦੀਦ ਮੈਂ, ਜੇ ਕਿਤੇ ਮੈਨੂੰ ਉਹਦਾ ਚਿਹਰਾ ਚੰਗੀ ਤਰ੍ਹਾਂ ਨਜ਼ਰ ਪੈ ਜਾਂਦਾ, ਉਹ ਗਰਦਨ ਨੀਵੀ ਨਾ ਕਰਦਾ, ਦੀਵਾਰ ਦੇ ਸਾਏ ਥੱਲੇ ਲੁਕਦਾ ਨਾ, ਡਰੇਗਾ ਅਗਰ ਰੂਵੇ ਆ ਦੀਦ ਮੈਂ, ਬਾ ਯੱਕ ਤੀਰ ਲਾਚਾਰ ਬਖਸ਼ੀਦ ਮੈਂ, ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦੇਣਾ ਸੀ ਤੇ ਸੱਚ ਜਾਣੀ ਜਿੱਥੇ ਦੋ ਦੇ ਸਾਥੀ ਸਨ, ਤੀਜਾ ਇਹਨੂੰ ਵੀ ਵਿਛਾ ਦੇਣਾ। ਜਦੋਂ ਇਹ ਦੋ ਮਰੇ, ਤੀਸਰਾ ਡਰ ਕੇ ਦੌੜਿਆ ਤੇ ਫਿਰ ਵਜ਼ੀਰ ਖਾਂ ਨੇ ਕਿਹਾ, ਕਿਉਂ ਨਾ ਇੱਕ ਕੰਮ ਕਰੋ ਕਿ ਇੱਕੋ ਦਮ ਗੜੀ ਦੇ ਉੱਤੇ ਹਮਲਾ ਬੋਲਿਆ ਜਾਏ। ਜਿਵੇਂ ਦੱਸਿਆ ਸੱਚੀ ਸਰਕਾਰ ਨੇ ਫਿਰ ਜਥੇ ਬਣਾਏ। ਇਤਿਹਾਸ ਕਹਿੰਦਾ ਅੱਠ ਅੱਠ ਸਿੰਘਾਂ ਦੇ, ਪੰਜ ਪੰਜ ਸਿੰਘਾਂ ਦੇ ਜਥੇ ਬਣਾਏ ਗਏ ਸੱਚੇ ਪਾਤਸ਼ਾਹ ਜੀ ਦੇ। ਇਸ ਮੈਦਾਨ ਵਿਚ ਹਜ਼ੂਰ ਨੇ ਆਪ ਅਸੀਸਾਂ ਦੇ ਕੇ ਗੁਰੂ ਕੇ ਪਿਆਰੇ ਆਪਣੇ ਸਿੰਘਾਂ ਨੂੰ ਤੋਰਿਆ। ਤੇ ਸੱਚ ਜਾਣੋ ਕਿ ਇਉਂ ਕਹਿ ਲਈਏ, ਜਿਹੜੀ ਦੂਸਰੇ ਜਾਮੇ ਵਿਚ ਇਹ ਸ਼ਲੋਕ ਕਿਹਾ ਸੀ ਉਹਦੀ ਅੱਜ ਵਿਆਖਿਆ ਹੋ ਰਹੀ ਸੀ ਕਿ ਜਿਸ ਪਿਆਰੇ ਸਿਓ ਨੇ ਇਸ ਆਗੈ ਮਰ ਚਲੀਏ, ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨ। ਕਬੀਰ ਸਾਹਿਬ ਨੇ ਕੇਵਲ ਸ਼ਬਦ ਕਹੇ ਸਨ, ਧਿਆਨ ਦੇ ਅੱਜ ਤਰਕ ਨਹੀਂ। ਉਹਨਾਂ ਨੇ ਕਿਹਾ ਸੀ, ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਤ ਮਰੈ ਕਬੂ ਨਾ ਛਾਡੈ ਖੇਤ। ਪਰ ਹਕੀਕਤ ਵਿਚ ਉਸ ਸਲੋਕ ਦੀ ਵਿਆਖਿਆ ਚਮਕੌਰ ਦੀ ਗੜੀ ਵਿਚ ਛਿੰਗ ਪੈ ਕਰਦੇ ਕਿ ਪੁਰਜਾ ਪੁਰਜਾ ਕਤ ਮਰੇ ਕੀ ਹੈ। ਹਜ਼ੂਰ ਦੇ ਸਿੰਘ ਉਤਰੇ ਤੇ ਉਸ ਟਿੱਡੀ ਦਲ ਦੇ ਉੱਪਰ ਜੋ ਉਹਨਾਂ ਕੋਲ ਸ਼ਸਤਰ ਸਨ ਪੂਰੇ ਜ਼ੋਰ ਦੇ ਨਾਲ ਹਮਲਾ ਕੀਤਾ। ਇਤਿਹਾਸ ਕਹਿੰਦਾ ਕਿ ਸੈਂਕੜੇ ਹਜ਼ਾਰਾਂ ਨੂੰ ਚੀਰ ਕੇ ਨਿਕਲ ਗਏ ਤੇ ਜਿਤਨੀ ਦੇਰ ਤੱਕ ਸਰੀਰ ਵਿਚ ਸਵਾਸ ਸਨ ਉਹਨਾਂ ਨੇ ਹੱਸ ਕੇ ਸ਼ਹਾਦਤ ਦਾ ਜਾਮ ਪੀਤਾ। ਜਦੋਂ ਦੋ ਜਥੇ ਸ਼ਹਾਦਤ ਦਾ ਜਾਮ ਪੀ ਗਏ, ਫਿਰ ਪੰਜਾਂ ਪਿਆਰਿਆਂ ਵਿੱਚੋਂ ਪਿਆਰੇ ਭਾਈ ਹਿੰਮਤ ਸਿੰਘ ਜੀ, ਉਹਨਾਂ ਨੇ ਖੱਤ ਜੋੜ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਦਾਨੇ ਜੰਗ ਵਿੱਚ ਜੂਝਣ ਵਾਸਤੇ ਆਪ ਜੀ ਬਖਸ਼ਿਸ਼ ਕਰ ਦਿਓ। ਹਜ਼ੂਰ ਨੇ ਇਸ ਪਿਆਰੇ ਭਾਈ ਹਿੰਮਤ ਸਿੰਘ ਨੂੰ ਅਸੀਸ ਦੇ ਕੇ ਰਣ ਤੱਤੇ ਦੇ ਵਿੱਚ ਤੋਰਿਆ ਹੈ। ਉੱਥੇ ਯੁੱਧ ਹੋਇਆ, ਯੁੱਧ ਵਿੱਚ ਪੰਜਾਂ ਪਿਆਰਿਆਂ ਵਿੱਚੋਂ ਇਸ ਗੁਰੂ ਕੇ ਪਿਆਰੇ ਪਿਆਰੇ ਭਾਈ ਹਿੰਮਤ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਜਦੋਂ ਇਹ ਸ਼ਹੀਦ ਹੋਏ, ਉਧਰ ਸੂਰਜ ਜੋਬਨ ਤੇ ਹੈ। ਡਾਕਟਰ ਹਰੀ ਰਾਮ ਗੁਪਤਾ, ਉਹਨੇ ਇੱਕ ਗੱਲ ਲਿਖੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਉਸ ਦਿਨ ਗੁਰਪੁਰਬ ਸੀ, ਜਿਸ ਦਿਨ ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਣਾ, ਉਸ ਦਿਨ ਸੱਚੀ ਸਰਕਾਰ ਦਾ 39ਵਾਂ ਆਗਮਨ ਦਿਵਸ ਕਹੇ, ਉਹ ਗੁਰਪੁਰਬ ਹੈ। ਉਹ ਕਹਿੰਦਾ ਕੈਸੀ ਵਿਚਿੱਤਰ ਖੇਡ, ਪਿਤਾ ਦੇ ਆਉਣ ਦਾ ਦਿਨ ਹੈ ਤੇ ਪੁੱਤਰਾਂ ਦੇ ਜਾਣ ਦਾ ਦਿਨ ਬਣ ਗਿਆ। ਸੱਚੀ ਸਰਕਾਰ ਦੇ ਕੋਲ ਪਿਆਰੇ ਭਾਈ ਦਇਆ ਸਿੰਘ ਆਏ, ਉਹਨਾਂ ਨੇ ਖੱਤ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇੱਕ ਕਿਰਪਾ ਕਰੋ, ਸਾਡੀ ਬੇਨਤੀ ਹੈ ਕਿ ਸਾਹਿਬਜ਼ਾਦਿਆਂ ਨੂੰ ਤੇ ਆਪ ਜੀ ਖੁਦ ਕਿਸੇ ਤਰੀਕੇ ਨਾਲ ਇੱਥੋਂ ਨਿਕਲ ਜਾਓ ਕਿਸੇ ਮਹਿਫੂਜ਼ ਜਗ੍ਹਾ ਤੇ। ਗੁਰਮੁਖੋ, ਕਿਤਨਾ ਵੱਡਾ ਮਾਣ ਹੋਵੇਗਾ, ਅੱਜ ਅਸੀਂ ਦੇਖਦੇ ਹਾਂ ਕਿ ਲੜਦੇ ਨੇ ਦੇਸ਼ ਇੱਕ ਦੂਜੇ ਦੇ ਨਾਲ। ਜਿਹੜੇ ਆਗੂ ਨੇ ਉਹ ਆਪਣੇ ਘਰਾਂ ਵਿੱਚ ਆਪਣੇ ਮਹੱਲਾਂ ਵਿੱਚ ਬੈਠੇ ਹੁੰਦੇ ਨੇ, ਤੇ ਫੌਜ ਜਿਹੜੇ ਕਿਸੇ ਦੇ ਪੁੱਤਰ ਨੇ ਉਹ ਵਿਚਾਰੇ ਕਿਸੇ ਮਾਰੂ ਥਲ ਵਿੱਚ ਕਿਤੇ ਪਹਾੜੀਆਂ ਵਿੱਚ ਜੂਝਦੇ ਹੁੰਦੇ। ਇੱਥੋਂ ਤੱਕ ਕਿ ਰਾਜਨੀਤਿਕ ਆਗੂ ਆਪਣੇ ਪੁੱਤਰਾਂ ਨੂੰ ਆਪਣੇ ਪਰਿਵਾਰ ਨੂੰ ਪਹਿਲਾਂ ਮਹਿਫੂਜ਼ ਥਾਂ ਤੇ ਲਿਜਾਂਦੇ ਨੇ, ਪਰ ਚੋਜੀ ਪ੍ਰੀਤਮ ਐਸੇ ਨਹੀਂ। ਜਦੋਂ ਕਿਹਾ ਮਹਾਰਾਜ ਕਿ ਸਾਹਿਬਜ਼ਾਦਿਆਂ ਨੂੰ ਕਿਸੇ ਮਹਿਫੂਜ਼ ਜਗ੍ਹਾ ਤੇ ਪਿਆਰੇ ਭਾਈ ਦਇਆ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ, ਕਿਹੜੇ ਸਾਹਿਬਜ਼ਾਦੇ? ਕਹਿਣ ਲੱਗੇ, ਮਹਾਰਾਜ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਤੇ ਹੱਸ ਕੇ ਕਹੋ ਨੇ ਦੋ ਨਹੀਂ, ਤੁਸੀਂ ਸਾਰੇ ਤਾਂ ਮੇਰੇ ਸਾਹਿਬਜ਼ਾਦੇ ਹੋ, ਮੈਂ ਕਿਸ ਕਿਸ ਨੂੰ ਲੈ ਕੇ ਕਿੱਧਰ ਜਾਵਾਂ? ਹੁਣ ਸਿੱਖ ਨੂੰ ਕਿੱਡਾ ਵੱਡਾ ਉਸ ਵੇਲੇ ਪ੍ਰਵਾਸ ਤਰਵਾਸ, ਤੇ ਕਿੰਨਾ ਅੰਦਰ ਗੁਰੂ ਤੋਂ ਫਿਦਾ ਹੋਣ ਲਈ ਇੱਕੋ ਦਮ ਭਾਵਨਾ ਦੀਆਂ ਕਰੂੰਬਲਾਂ ਫੁੱਟੀਆਂ ਹੋਣੀਆਂ ਨੇ ਕਿ ਇਸ ਮੁਸੀਬਤ ਵਿੱਚ ਵੀ ਜਿਹੜਾ ਗੁਰੂ ਸਿੱਖਾਂ ਨੂੰ ਆਪਣੇ ਸਾਹਿਬਜ਼ਾਦੇ ਮੰਨਦਾ ਤੇ ਸਿੱਖ ਕਿਉਂ ਨੀ ਪੁਰਜਾ ਘੱਟ ਮਰਨ? ਉਸ ਵੇਲੇ ਬਾਬਾ ਅਜੀਤ ਸਿੰਘ ਉਹਨਾਂ ਨੇ ਖੱਤ ਜੋੜ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿ ਕਿਰਪਾ ਕਰੋ, ਮੈਦਾਨੇ ਜੰਗ ਵਿੱਚ ਜੂਝਣ ਦੀ ਇਜਾਜ਼ਤ ਦਿਓ। ਗੁਰਮੁਖੋ, ਅੱਜ ਬਹੁਤ ਵੱਡੀ ਇੱਕ ਕੌਮ ਤਰਕ ਨਹੀਂ, ਉਹ ਇੱਕ ਕੁਰਬਾਨੀ ਯਾਦ ਕਰਦੀ ਏ, ਹਜ਼ਰਤ ਇਬਰਾਹਿਮ ਦੀ। ਇਹ ਕਿਹਾ ਜਾਂਦਾ ਕਿ ਅੱਲਾਹ ਤਾਲਾ ਦੇ ਨਾਮ ਤੇ ਉਹ ਪੁੱਤਰ ਦੀ ਕੁਰਬਾਨੀ ਦੇਣ ਗਏ, ਪਰ ਇਹ ਵੀ ਮੰਨਦੇ ਹਾਂ ਕਿ ਹਜ਼ਰਤ ਇਬਰਾਹਿਮ ਦੇ ਸਾਹਮਣੇ ਦੋ ਘਟਨਾਵਾਂ ਤਿੰਨ ਘਟਨਾਵਾਂ ਆਈਆਂ ਨੇ। ਫਿਰ ਮੇਰਾ ਵੈਸੇ ਪ੍ਰਕਰਨ ਨਹੀਂ, ਪਰ ਜਦੋਂ ਤੁਸੀਂ ਸੰਸਾਰ ਦੇ ਤਵਾਰੀਖ ਦੇ ਇਤਿਹਾਸ ਦੇ ਪੰਨੇ ਬੋਲੋਗੇ, ਉਦੋਂ ਤੁਹਾਨੂੰ ਕਹਿਣਾ ਪਏਗਾ ਗੁਰੂ ਗੋਬਿੰਦ ਸਿੰਘ ਜੀ ਦਾ ਥਾਨੀ ਕੋਈ ਨਹੀਂ। ਪਰ ਗੱਲ ਇੰਨੀ ਕੋਈ ਆਪਣੀ ਗਿਣਤੀ ਨਹੀਂ, ਤੇ ਰੱਬ ਮਿਹਰ ਕਰੇ ਕਿ ਅਸੀਂ ਦੁਨੀਆਂ ਨੂੰ ਦੱਸ ਸਕੀਏ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਆਪਣੀ ਕੌਮ ਲਈ, ਮਾਨਵਤਾ ਲਈ ਕਿੰਨੀ ਕੁ ਹੈ। ਇਬਰਾਹਿਮ ਦੇ ਸਾਹਮਣੇ ਤਿੰਨ ਮੌਕੇ ਆਏ, ਇੱਕ ਵਾਰੀ ਬਲਦੇ ਹੋਏ ਅੰਗਿਆਰ ਆਏ, ਉਹ ਅੰਗਿਆਰ ਗੁਲਜ਼ਾਰ ਬਣ ਗਏ, ਫੁੱਲ ਬਣ ਗਏ। ਦੂਸਰਾ ਮੌਕਾ ਆਇਆ, ਅੱਲਾ ਨੇ ਕਿਹਾ ਆਪਣੇ ਪੁੱਤਰ ਨੂੰ ਆਪਣੀ ਘਰਵਾਲੀ ਨੂੰ ਉੱਥੇ ਛੱਡਿਆ ਜਿੱਥੇ ਪਾਣੀ ਨਾ ਹੋਵੇ, ਕੋਈ ਖੁਰਾਕ ਨਾ ਹੋਵੇ, ਉੱਥੇ ਛੱਡ ਕੇ ਆਏ। ਤੇ ਤੀਸਰਾ ਮੌਕਾ ਆਇਆ ਸੀ, ਆਪਣੇ ਪੁੱਤਰ ਦੀ ਕੁਰਬਾਨੀ ਦੇ ਤਿਆਰ ਤਾਂ ਕਰਕੇ ਲੈ ਗਏ, ਪਰ ਛੁਰੀ ਨਹੀਂ ਸੀ ਚੱਲਦੀ। ਭਾਵੇਂ ਉਹਨਾਂ ਇਹ ਕਿਹਾ ਕਿ ਛੁਰੀ ਤਾਂ ਨਾ ਚੱਲੀ ਕਿ ਜ਼ਬਰਾਇਲ ਨੇ ਰੋਕ ਦਿੱਤੀ, ਇਹ ਖਿਆਲ ਨੇ ਕਿ ਛੁਰੀ ਨਹੀਂ ਸੀ ਚੱਲਣ ਦਿੰਦੀ ਕਿ ਕਾਦਰ ਨੇ ਜਾਂ ਅੱਲਾ ਤਾਲਾ ਨੇ ਛੁਰੀ ਰੋਕ ਦਿੱਤੀ। ਪਰ ਪਿਆਰੇ, ਆਖਰ ਪੁੱਤਰ ਦੀ ਥਾਂ ਤੇ ਮੇਢਾ ਬਣ ਗਿਆ, ਬੱਕਰੇ ਦੀ ਕੁਰਬਾਨੀ ਹੁੰਦੀ ਪਈ ਹੈ, ਤੇ ਅੱਜ ਤੱਕ ਉਹ ਯਾਦ ਕਰਦੇ ਨੇ ਤੇ ਕਹਿੰਦੇ ਨੇ ਕਿ ਏਡੀ ਵੱਡੀ ਕੁਰਬਾਨੀ, ਪਰ ਉੱਥੇ ਪੁੱਤਰ ਨਹੀਂ ਸੀ, ਇੱਕ ਮੇਧਾ ਬਣਿਆ ਹੈ, ਇੱਥੇ ਤਾਂ ਪੁੱਤਰ ਨੇ ਤੇ ਅੱਖਾਂ ਦੇ ਸਾਹਮਣੇ ਪੁਰਜਾ ਘੱਟ ਮਰਨਾ। ਬਾਬਾ ਅਜੀਤ ਸਿੰਘ ਜੀ ਦੇ
ਆਏ ਹਨ।
ਮੈਂ ਸਿਰਫ ਸੰਖੇਪ ਦੀ ਬੇਨਤੀ ਕਰਨੀ, ਸੱਚੇ ਪਾਤਸ਼ਾਹ ਪਿਤਾ ਜੀ ਕਿਰਪਾ ਕਰੋ, ਰਣ ਤੱਤੇ ਵਿਚ ਜੂਝਣ ਦੀ ਇਜਾਜ਼ਤ ਬਖਸ਼ੋ। ਸਤਿਗੁਰੂ ਬਹੁਤ ਪ੍ਰਸੰਨ ਹੋਏ, ਪੁੱਤਰ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਤੇ ਨਾਲ ਸ਼ਬਦ ਕਹਿ ਸਨ, ਬੇਟਾ ਤੇਰਾ ਨਾਮ ਅਜੀਤ ਹੈ। ਦੇਖੋ ਜੋ ਗੁਰੂ ਨੇ ਨਾਮ ਦਿੱਤੇ ਉਹ ਇਸ ਤਰ੍ਹਾਂ ਨਹੀਂ, ਵੱਡੇ ਪੁੱਤਰ ਦਾ ਨਾਮ ਅਜੀਤ ਰੱਖਿਆ। ਤੇ ਯਾਦ ਰੱਖਿਓ, ਅਜੀਤ ਉਹੀ ਹੋ ਸਕਦਾ ਜਿਹੜਾ ਜੁਝਾਰੂ ਹੋਵੇਗਾ। ਜਿਹਨੂੰ ਕੋਈ ਨਾ ਜਿੱਤ ਸਕੇ ਉਹ ਜੁਝਾਰੂ ਹੁੰਦਾ। ਅਜੀਤ ਤੋਂ ਬਾਅਦ ਜੁਝਾ ਰਖਾਇਆ, ਜੋਰਾਂ ਉਸ ਤੋਂ ਅੱਗੇ ਜੋਰਾਂ ਵਰਖਾ, ਕਿ ਤਾਕਤ ਵਾਲਿਆਂ ਦੇ ਸਾਹਮਣੇ ਸਾਰੇ ਝੁਕਦੇ ਨੇ। ਜਿਹੜਾ ਜੁਝਾਰੂ ਹੋਵੇਗਾ ਉਹ ਵੱਡੇ ਤਾਕਤ ਵਾਲਿਆਂ ਨੂੰ ਵੀ ਵਰ ਸਕੇਗਾ। ਤੇ ਉਹ ਜੋਰਾਂ ਵਰਖਾ ਜਿਹਦੇ ਕੋਲ ਜੁਝਾਰੂ ਪਨਖ ਹੈ, ਜਿਹਦੇ ਕੋਲ ਤਾਕਤ ਵਾਲੇ ਨੂੰ ਝੁਕਾਉਣ ਦੀ ਤਾਕਤ ਹੈ, ਤੇ ਜਿਹੜਾ ਅਜੀਤ ਹੈ ਫਤਿਹ ਉਹਦੇ ਚਰਨ ਚੁੰਮਦੀ ਹੁੰਦੀ। ਚੌਥਾ ਪੁੱਤਰ ਬਾਬਾ ਫਤਿਹ ਸਿੰਘ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ, ਬੇਟਾ ਤੇਰਾ ਨਾਮ ਅਜੀਤ ਹੈ, ਅਜੀਤ ਸਿੰਘ ਹੈ। ਦੇਖੀ ਇਸ ਨਾਮ ਨੂੰ, ਇਹਦੀ ਲਾਜ, ਇਸ ਨਾਮ ਨੂੰ ਉੱਚਿਆਂ ਕਰੀ। ਤੇ ਉੱਥੇ ਬੜੇ ਸੋਹਣੇ ਸ਼ਬਦ ਕਹਿ ਜੋਰੇ ਤੇਗ ਵਾਲੇ ਮੁਸਲਮਾਨ ਵੀਰ ਨੇ, ਉਹ ਲਿਖਦਾ ਕਿ ਪੁੱਤਰ ਦਾ ਉੱਤਰ ਸੀ, ਪਿਤਾ ਜੀ ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ। ਕਿਸੇ ਦੀ ਤਾਕਤ ਹੈ ਮੈਨੂੰ ਜਿੱਤ ਸਕੇ? ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਜੀਤਾ ਤੋਂ ਖੈਰ ਖਾਰ ਕੇ ਜੀਤਾ ਨਾ ਹੋਊਂਗਾ। ਕੌਣ ਹੈ ਮੈਨੂੰ ਜਿੱਤਣ ਵਾਲਾ? ਹਜ਼ੂਰ ਸੱਚੇ ਪਾਤਸ਼ਾਹ ਦੇ ਨਾਲ ਜਦੋਂ ਪੁੱਤਰ ਤੋਰਨ ਲੱਗੇ, ਫਿਰ ਪਿਆਰੇ ਨਾਲ ਪਿਆਰ ਹੋਏ। ਸਿੰਘ ਇੱਕ ਤੋਂ ਇੱਕ ਅੱਗੇ ਵੱਧ ਕੇ ਨਾਲ ਤੁਰਨਾ ਚਾਹੁੰਦੇ ਨੇ। ਉਹ ਚਾਹੁੰਦੇ ਨੇ ਕਿ ਅੱਗੇ ਵੀ ਬਾਬਾ ਅਜੀਤ ਸਿੰਘ ਦੀ ਅਗਵਾਈ ਵਿੱਚ ਕੋਈ ਜੰਗਾਂ ਲੜੀਆਂ ਨੇ, ਪਰ ਅੱਜ ਜਿਹੜੀ ਜੰਗ ਹੈ ਇਹ ਤਵਾਰੀਕੀ ਜੰਗ ਹੈ। ਕਿਤਨਾ ਚੰਗਾ ਹੋਵੇ ਗੁਰੂ ਦੇ ਪੁੱਤਰ ਦੀ ਅਗਵਾਈ ਵਿੱਚ ਅਸੀਂ ਸ਼ਹਾਦਤ ਦਾ ਜਾਮ ਪੀਏ। ਦਰਵਾਜ਼ਾ ਖੁੱਲਿਆ, ਉਧਰ ਸੂਰਜ ਚਮਕਦਾ ਹੈ, ਸੱਚੇ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਅਜੀਤ ਸਿੰਘ ਰਣ ਤੱਤੇ ਦੇ ਵਿੱਚ ਉਤਰੇ। ਉਹਨਾਂ ਨੇ ਆਹੂ ਲਾਹੇ, ਭੱਠੇ ਵਿੱਚ ਜਿਹੜੇ ਤੀਰ ਸਨ ਉਹ ਤੀਰ ਸੈਂਕੜਿਆਂ ਨੂੰ ਵਿੰਨ ਕੇ ਨਿਕਲ ਗਏ। ਤੀਰ ਖਤਮ ਹੋਏ, ਬਾਬਾ ਜੀ ਨੇ ਸ੍ਰੀ ਸਾਹਿਬ ਪਕੜੀ। ਇਤਿਹਾਸ ਕਹਿੰਦਾ ਸ੍ਰੀ ਸਾਹਿਬ ਨੇਜ਼ਾ, ਹਰ ਸ਼ਸਤਰ ਉਹਨਾਂ ਨੇ ਵਰਤਿਆ, ਤੇ ਜਦੋਂ ਨੇਜ਼ਾ ਇੱਕ ਤੁਰਕ ਦੀ ਸੀਨੇ ਚ ਵੱਜਾ, ਉਹਦਾ ਫਾਲਾ ਟੁੱਟਿਆ, ਹੱਥ ਖਾਲੀ ਨੇ। ਆਵਾਜ਼ ਆਈ ਕਿ ਜਿਸ ਦੇ ਸਿਰ ਤੇ ਕਲਗੀ ਕਹਿ, ਇਹ ਧੰਨ ਗੁਰੂ ਗੋਬਿੰਦ ਸਿੰਘ ਦਾ ਵੱਡਾ ਪੁੱਤਰ ਜੇ। ਇੱਕੋ ਦਮ ਟਿੱਡੀ ਦਲ ਪੈ ਗਿਆ, ਪਰ ਗੁਰੂ ਕੇ ਪਿਆਰਿਓ, ਉਸ ਗੁਰੂ ਕੇ ਲਾਲ ਨੇ, ਗੁਰੂ ਦੇ ਵੱਡੇ ਸਾਹਿਬਜ਼ਾਦੇ ਨੇ ਪਿਤਾ ਜੀ ਉੱਤੋਂ ਦੇਖਦੇ ਪਏ। ਅਸਲੀਅਤ ਜੇ ਅੱਜ ਅਸੀਂ ਤੱਕਦੇ ਹਾਂ, ਜਦੋਂ ਬੱਚਾ ਕੋਈ ਦੇਸ਼ ਤੋਂ ਪ੍ਰਦੇਸ਼ ਨੂੰ ਤੋਰਦਾ ਨਾ, ਮੈਂ ਅੱਖਾਂ ਨਾਲ ਧੱਕੇ ਨੇ। ਮਾਪੇ ਏਅਰਪੋਰਟ ਤੱਕ ਨਹੀਂ ਜਾਂਦੇ, ਕਿਉਂ? ਕਹਿੰਦੇ ਸਾਡੇ ਤੋਂ ਆਪਣੇ ਅਸੀਂ ਪੁੱਤਰ ਨਹੀਂ ਤੋਰਿਆ ਜਾਂਦਾ, ਹਾਲੇ ਉਹਨੇ ਵਾਪਸ ਵੀ ਆ ਜਾਣਾ। ਧੀ ਦੀ ਡੋਲੀ ਲੋਕ ਤੁਰਦੇ ਨੇ, ਮੈਂ ਦੇਖੇ ਨੇ ਕਿ ਮਾਪੇ ਡੋਲੀ ਦੇ ਨੇੜੇ ਨਹੀਂ ਹੁੰਦੇ, ਕਿਉਂਕਿ ਧੀ ਦੀ ਡੋਲੀ ਨਹੀਂ ਤੋਰੀ ਜਾਣੀ। ਕੈਸਾ ਸੀਨਾ ਹੈ ਬਾਦਸ਼ਾਹ ਦਰਵੇਸ਼ ਗੁਰੂ ਦਾ, ਕਿ ਸਾਹਮਣੇ ਪੁੱਤਰ ਦੇ ਚੁਕੜੇ ਚੁਕੜੇ ਹੋਣ ਲੱਗੇ ਨੇ, ਤੇ ਗਲੀ ਤੋਂ ਆਪਣੇ ਨੇਤਰਾਂ ਨਾਲ ਦੇਖਦੇ ਪਏ। ਜਦੋਂ ਹਜ਼ੂਰ ਦੇ ਪੁੱਤਰ ਨੂੰ ਚਾਰ ਚਪੇਰੇ ਉਹ ਘੇਰ ਕੇ ਇੱਕੋ ਦਮ ਵਾਰ, ਜਿਹਦੇ ਕੋਲ ਤੀਰ ਸੀ ਉਹਨੇ ਤੀਰ ਮਾਰਿਆ, ਜਿਹਦੇ ਕੋਲ ਨੇਜਾ ਸੀ, ਜਿਹਦੇ ਕੋਲ ਕਿਰਪਾਨ ਸੀ, ਇਕੱਲੇ ਨੂੰ ਘੇਰਿਆ। ਜਦੋਂ ਸ਼ਹਾਦਤ ਦਾ ਜਾਮ ਪੀਂਦਿਆਂ ਧਰਤੀ ਉੱਤੇ ਡਿੱਗੇ, ਤੇ ਉੱਤੋਂ ਗੜੀ ਤੋਂ ਆਵਾਜ਼ ਆਈ, ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ, ਕਿਉਂ ਨਾ ਹੋਵੇ, ਤੂੰ ਮੇਰਾ ਵੱਡਾ ਪੁੱਤਰ ਹੈ, ਤੂੰ ਸ਼ਹਾਦਤ ਦਾ ਜਾਮ ਪੀਤਾ ਰਣ ਤੱਤੇ ਵਿੱਚ, ਸ਼ਾਬਾਸ਼ ਮੇਰੇ ਪੁੱਤਰਾ। ਹਜ਼ੂਰ ਥੱਲੇ ਆਏ, ਹੁਣ ਸਿੱਖਾਂ ਦਾ ਅੰਦਰ ਸਤਿਗੁਰੂ ਤੋਂ ਫਿਦਾ ਪਿਆ ਜਾਂਦਾ ਹੈ। ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਕੋਲ ਨੇ, ਹਜ਼ੂਰ ਨੇ ਦੇਖਿਆ ਉਸੇ ਤਰ੍ਹਾਂ ਚਿਹਰੇ ਤੇ ਖੜਾਉ ਰੌਣਕ। ਛੋਟਾ ਪੁੱਤਰ ਕੋਲ ਆਇਆ ਬਾਬਾ ਜੁਝਾਰ ਸਿੰਘ ਜੀ, ਉਹਨਾਂ ਇਜਾਜ਼ਤ ਮੰਗੀ। ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਬੇਟਾ ਮੈਨੂੰ ਆਸ ਸੀ ਕਿ ਤੁਸੀਂ ਖੁਦ ਚੱਲ ਕੇ ਆਪਣੇ ਆਪ ਆਓਗੇ, ਅੱਜ ਤੂੰ ਸਿੱਖ ਕੌਮ ਵਿੱਚ, ਇਸ ਕੌਮ ਵਿੱਚ ਇੰਨੀ ਤਾਕਤ ਭਰ ਦਿੱਤੀ ਏ, ਜਦੋਂ ਵੀ ਲੋੜ ਪਏਗੀ ਸ਼ਹਾਦਤਾਂ ਦੀ, ਤੇਰੀ ਉਮਰ ਦੇ ਬਿਨਾਂ ਬੁਲਾਣ ਤੋਂ ਘਰਾਂ ਵਿੱਚੋਂ ਨਿਕਲ ਕੇ ਕੌਮ ਲਈ ਸ਼ਹਾਦਤ ਦਾ ਜਾਮ ਪੀ। ਹਜ਼ੂਰ ਨੇ ਪੁੱਤਰ ਨੂੰ ਤੋਰਦਿਆਂ ਇਹ ਸ਼ਬਦ ਕਹਿ ਸਨ, ਬੇਟਾ ਹਮਨੇ ਹੀ ਕਹਾ ਥਾ ਬਾਪ ਕੋ ਜਾਂ ਦੀਜੈ ਧਰਮ ਪਰ, ਲੋਕ ਕਹਤੇ ਹੈ ਅਬ ਆਪ ਕੋ ਜਾਂ ਦੀਜੈ ਧਰਮ ਪਰ। ਪਹਿਲਾਂ ਪਿਤਾ ਨੂੰ ਤੋਰਿਆ, ਹੁਣ ਤੁਹਾਨੂੰ ਪੁੱਤਰ ਤੋਰਨੇ ਪਏ। ਤੇ ਉੱਥੇ ਫਿਰ ਸ਼ਬਦ ਕਹਿ ਸਨ ਕਿ ਬੇਟਾ ਇੱਕ ਕੰਮ ਕਰੋ, ਲੋ ਜਾਓ ਸੁਧਾਰੋ, ਤੁਮੇ ਅੱਲਾਹ ਕੋ ਸੌਂਪਾ, ਰੱਬ ਦੇ ਚਰਨਾਂ ਤੈਨੂੰ ਭੇਟ ਕਰ ਦਿੱਤਾ, ਮਰ ਜਾਓ ਜਾਂ ਮਾਰੋ ਤੁਮੇ ਅੱਲਾਹ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਅੱਲਾਹ ਕੋ ਸੌਂਪਾ, ਪਰ ਸਿੱਖੀ ਕੋ ਉਭਾਰੋ ਤੁਮੇ ਅੱਲਾਹ ਕੋ ਸੌਂਪਾ, ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ, ਪਿਆਸੇ ਹੋ ਜਾਤ ਜਾਮੇ ਸ਼ਹਾਦਤ ਤੁਮੇ ਬਖਸ਼ੇ। ਤੈਨੂੰ ਸ਼ਹਾਦਤ ਦਾ ਜਾਮ ਪੀਣਾ ਨਸੀਬ ਹੋਵੇ। ਸੱਚੇ ਪਾਤਸ਼ਾਹ ਜੀ ਨੇ ਜਦੋਂ ਪੁੱਤਰ ਨੂੰ ਤੋਰਿਆ ਤੇ ਉਸ ਵੇਲੇ ਇਹ ਸ਼ਬਦ ਕਹੇ, ਬੇਟਾ ਆਓ ਲੋ ਆਓ, ਤਨ ਪਾਕ ਤੇ ਹਥਿਆਰ ਸਜਾ ਦੇ, ਤੇਰੇ ਸੋਹਣੇ ਸਰੀਰ ਤੇ ਮੈਂ ਅੱਜ ਆਪਣੇ ਹੱਥਾਂ ਨੂੰ ਸ਼ਸਤਰ ਸਜਾਵਾਂ, ਨੰਨੀ ਸੀ ਕਮਾਨ ਛੋਟੀ ਸੀ ਤਲਵਾਰ ਸਜਾ ਦੇ। ਨਾਲ ਸ਼ਬਦ ਕਿਹਾ, ਹਮ ਦੇਤੇ ਹੈ ਖੰਦਰ ਕਿਸੇ ਸ਼ਮਸ਼ੀਰ ਸਮਝਣਾ, ਆਪਣਾ ਖੰਦਰ ਕਮਰ ਕੱਸੇ ਦਾ ਬਾਬਾ ਜੁਝਾਰ ਸਿੰਘ ਜੀ ਦੇ ਕਮਰ ਕੱਸੇ ਵਿਚ ਬੰਨ ਦਿੱਤਾ। ਹਮ ਦੇਤੇ ਹੈ ਖੰਦਰ ਕਿਸੇ ਸ਼ਮਸ਼ੀਰ ਸਮਝਣਾ, ਨੇਜ਼ੋ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ। ਪੁੱਤਰ ਜਦੋਂ ਰਣ ਤੱਤੇ ਵੀ ਜਾਏ ਜ਼ਖਮ ਆਵੇ, ਪਰ ਤੇਰੀ ਮੁੱਖ ਤੋਂ ਸੀ ਨਹੀਂ ਖਾਏ ਨਹੀਂ, ਤੇਰੇ ਮੁੱਖ ਤੋਂ ਵਾਹਿਗੁਰੂ ਦਾ ਸ਼ਬਦ ਹੀ ਨਿਕਲ। ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਸੀਨੇ ਵਿੱਚ ਤੀਰ ਵੱਜੇ ਪਰ ਤੁਸੀਂ ਸੀ ਸ਼ਬਦ ਨਾ ਵਰਤਣਾ, ਖਾਏ ਸ਼ਬਦ ਨਾ ਕਹਿਣਾ। ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਫ ਮੂੰਹ ਸੇ ਮੇਰੀ ਜਾਨ ਕਦੀ ਵੀ ਨਹੀਂ ਉਚਰਨਾ। ਬਾਬਾ ਜੁਝਾਰ ਸਿੰਘ ਇਹਨਾਂ ਦੀ ਤਿਆਰੀ ਪਈ ਹੁੰਦੀ। ਗੁਰਮੁਖੋ ਸ਼ਬਦ ਮੈਂ ਫਿਰ ਦੁਹਰਾ ਦਿਆਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦਾ ਕੋਈ ਸਾਨੀ ਨਹੀਂ। ਸ਼ਾਇਦ ਇਹ ਕਾਰਨ ਕਿ ਜਦੋਂ ਅਸੀਂ ਦੇਖਦੇ ਹਾਂ ਹਿੰਦੁਸਤਾਨ ਦੀ ਸੰਸਕ੍ਰਿਤੀ ਵਿੱਚ ਦੋ ਜੰਗਾਂ ਦਾ ਬੜਾ ਜ਼ਿਕਰ ਕੀਤਾ ਜਾਂਦਾ, ਤੇ ਉਹ ਦੋ ਜੰਗਾਂ ਟੀਵੀ ਤੇ ਫਲਮਾ ਕੇ ਵੀ ਉਹਨਾਂ ਨੇ ਲੋਕਾਂ ਵਿੱਚ ਨਵੀਂ ਰੂਹ ਫੂਕ ਦਿੱਤੀ ਸਨਾਤਨੀ ਵੀਰਾਂ ਨੇ। ਇੱਕ ਕੁਰਕਸ਼ੇਤਰ ਦਾ ਜੰਗ ਤੇ ਦੂਸਰਾ ਰਾਮ ਜੀ ਤੇ ਰਾਵਣ ਜੀ ਰਾਵਣ ਦਾ ਜੰਗ ਲੜਾਈ, ਪਰ ਦੋਨਾਂ ਥਾਵਾਂ ਨੂੰ ਤੁਸੀਂ ਦੇਖੋ ਤਰਕ ਨਹੀਂ ਕਿ ਲੰਕਾ ਦੀ ਜੰਗ ਇੱਕ ਘਰੇਲੂ ਮੁਸੀਬਤ ਤੋਂ ਖੜੀ ਹੋਈ ਹੈ ਤੇ ਕੁਰਕਸ਼ੇਤਰ ਦੀ ਜੰਗ ਵੀ ਤਾਂ ਆਪਸ ਵਿੱਚ ਭਰਾਵਾਂ ਵਿੱਚ ਆਪਸ ਰਾਜ ਦੀ ਵੰਡ ਪਿੱਛੇ ਹੈ, ਪਰ ਕੁਰਕਸ਼ੇਤਰ ਦੀ ਜੰਗ ਵਿੱਚ ਗੀਤਾ ਵਰਗਾ ਗਿਆਨ ਉਤਰਿਆ, ਪਰ ਉਹਦੇ ਤੇ ਉਤਰਿਆ ਜਿਹੜਾ ਚੇਲਾ ਸੀ ਕ੍ਰਿਸ਼ਨ ਜੀ ਦਾ, ਕੋਈ ਪੁੱਤਰ ਵੀ ਕੁਰਕਸ਼ੇਤਰ ਦੇ ਜੰਗ ਚ ਮਾਰਿਆ ਨਹੀਂ ਗਿਆ। ਪਰ ਤੀਸਰਾ ਜਿਹੜਾ ਜੰਗ ਚਮਕੌਰ ਦਾ ਹਿੰਦੁਸਤਾਨ ਵਿੱਚ, ਅੱਲਾ ਯਾਰ ਖਾਂ ਨੇ ਸ਼ਬਦ ਕਹੇ ਨੇ, ਉਹ ਕਹਿੰਦਾ ਲਕਸ਼ਮਣ ਸਾਹਿਬ ਬਿਰਾਦਰ ਪਾਏ ਤਸਕੀਨ ਜਿਗਰ ਥਾ, ਸੀਤਾ ਸੀ ਪਤੀ ਵਰਤਾ ਬਨ ਰਾਮ ਕੋ ਘਰ ਥਾ, ਬਾਕੀ ਹੈ ਕਨਹਿਆ ਨਾ ਉਨਕਾ ਪਿਸਰ ਥਾ, ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਜਿਗਰ ਥਾ, ਕਟਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਪਰ ਰੂਹ ਫੂਕ ਦੀ ਗੋਬਿੰਦ ਨੇ ਆਪਣੀ ਔਲਾਦ ਕਟਾ ਕਰ। ਸਤਿਗੁਰੂ ਗੁਰੂ ਗੋਬਿੰਦ ਸਿੰਘ ਆਪਣੇ ਛੋਟੇ ਲਖਤੇ ਜਿਗਰ ਨੂੰ ਤੋੜਨ ਲੱਗੇ ਨੇ, ਆਪਣੇ ਖੱਤੀ ਦਰਵਾਜ਼ਾ ਖੋਲਿਆ, ਪੁੱਤਰ ਨੂੰ ਤੋੜਦਿਆਂ ਸ਼ਬਦ ਕਹੇ ਨੇ, ਬੇਟਾ ਇੱਕ ਖਾਹਿਸ਼ ਹੈ ਤੇ ਸੱਚ ਜਾਣੋ ਹਰ ਗ੍ਰਿਸ਼ਤੀ ਆਪਣੀ ਸੰਤਾਨ ਦੀ ਆਉਣ ਵਾਲੇ ਭਵਿੱਖ ਦੀ ਖਾਹਿਸ਼ ਤੇ ਜਿੰਦਾ ਹੈ। ਕੇਵਲ ਜਨਮ ਤੋਂ ਬਾਅਦ ਨਹੀਂ, ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਮਾਂ ਅਜੇ ਉਹਨੇ ਆਪਣੀ ਸੰਤਾਨ ਅੱਖਾਂ ਨਾਲ ਵੀ ਨਹੀਂ ਦੇਖੀ, ਪਰ ਆਪਣੀ ਔਲਾਦ ਦੇ ਭਵਿੱਖ ਦੇ ਸੁਪਨੇ ਉਹ ਉਧਰ ਵਿੱਚ ਬੱਚੇ ਰੱਖ ਕੇ ਲੈਣ ਲੱਗ ਪੈਂਦੀ। ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾਂ, ਅਜੇ ਸੰਤਾਨ ਨੇ ਜਨਮ ਨਹੀਂ ਲਿਆ ਪਰ ਸੁਪਨੇ ਨੇ ਜਨਮ ਲੈ ਲਿਆ। ਜਿਉ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾਂ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾਂ। ਇੱਛਾ ਮੇਰਾ ਪੁੱਤਰ ਵੱਡਾ ਹੋਵੇਗਾ। ਆਪਾਂ ਗ੍ਰਿਸ਼ਤੀ ਬੈਠੇ ਹਾਂ, ਆਪਣੀ ਜ਼ਿੰਦਗੀ ਦੇ ਕਰੜੇ ਦਿਨ ਆਪਣੀ ਔਲਾਦ ਦੇ ਸੁਨਹਿਰੀ ਭਵਿੱਖ ਵਾਸਤੇ ਬਤੀਤ ਕਰਨੇ। ਇਸ ਕਰਕੇ ਕਿ ਜਿਹੜਾ ਪੁੱਤਰ ਧੀ ਅੱਜ ਮੇਰੇ ਕੋਲ ਹੈ, ਕੱਲ ਨੂੰ ਇਹ ਮੇਰਾ ਸਹਾਰਾ ਬਣੇਗਾ। ਹਰ ਮਾਂ ਬਾਪ ਸੁਪਨੇ ਜ਼ਰੂਰ ਲੈਂਦਾ ਹੈ ਕਿ ਮੇਰਾ ਪੁੱਤਰ ਕਿਸੇ ਉੱਚੀ ਥਾਂ ਤੇ ਹੋਵੇ। ਕੋਈ ਸੋਚਦਾ ਮੇਰਾ ਪੁੱਤਰ ਡਾਕਟਰ ਬਣੇ, ਕੋਈ ਸੋਚਦਾ ਇੰਜੀਨੀਅਰ ਬਣੇ, ਕੋਈ ਸੋਚਦਾ ਉੱਚੀ ਪਦਵੀ ਤੇ ਬੈਠੇ। ਅੱਜ ਤੱਕ ਕਿਸੇ ਨੇ ਸੁਪਨਾ ਨਹੀਂ ਲਿਆ ਕਿ ਮੇਰੇ ਪੁੱਤਰ ਦੀ ਮੌਤ ਮੇਰੀਆਂ ਅੱਖਾਂ ਦੇ ਸਾਹਮਣੇ ਹੋਵੇ, ਕਦੀ ਨਹੀਂ ਕਿਸੇ ਲਿਆ। ਪਰ ਸਤਿਗੁਰੂ ਕਹਿਣ ਲੱਗੇ, ਬੇਟਾ ਜੁਝਾਰ ਸਿੰਘ, ਇੱਕ ਮੇਰੀ ਇੱਛਾ ਹੈ ਤੇਰੇ ਤੇ, ਉਹ ਪੂਰੀ ਕਰਿਓ। ਪਿਤਾ ਜੀ ਹੁਕਮ ਉੱਥੇ ਲਿਖਦੇ ਨੇ, ਬੇਟਾ ਤੁਮੀ ਹੋ ਪੰਥ ਕੇ ਬੇੜੇ ਕੇ ਖਵਈਆ, ਸਰ ਭੇਟ ਕਰੋ ਤਾਂ ਕਿ ਧਰਮ ਕੀ ਚਲੇ ਨਹੀਂ। ਬੇਟਾ ਤੁਮੀ ਹੋ ਪੰਥ ਕੇ ਬੇੜੇ ਕੇ ਖਵਈਆ, ਸਰ ਭੇਟ ਕਰੋ ਤਾਂ ਕਿ ਧਰਮ ਕੀ ਚਲੇ ਨਹੀਂ। ਲੈ ਦੇਖ ਤੁਮ ਜੀ ਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਹੋ ਰਾਹ ਤਖਤੇ ਹੈ ਖੁਲਦ ਮੇ ਬਹੀਆ। ਇਹਦਾ ਮਤਲਬ ਤੇਰਾ ਵੱਡਾ ਵੀਰ ਤੇਰੀ ਇੰਤਜ਼ਾਰ ਕਰ ਰਿਹਾ ਹੈ। ਲੋ ਜਾਹੋ ਰਾਹ ਤਖਤੇ ਹੈ ਖੁਲਦ ਮੇ ਬਹੀਆ। ਪਿਤਾ ਜੀ ਕੀ ਇੱਛਾ ਆਪ ਜੀ ਦੀ ਮੇਰੇ ਲਈ, ਕੀ ਮੇਰੇ ਤੇ ਤੁਸੀਂ ਆਸ ਰੱਖਦੇ ਹੋ? ਬਸ ਬੇਟਾ ਇੱਕੋ ਆਸ ਕਹਿ ਕਿ ਜਦੋਂ ਤੇਰੇ ਸੀਨੇ ਵਿੱਚ ਤੀਰ ਵੱਜਣ, ਤੇਰੇ ਸੀਨੇ ਵਿੱਚ ਬਰਛੀਆਂ ਵੱਜਣ, ਤੇਰੇ ਸੀਨੇ ਵਿੱਚੋਂ ਤੇਰੀਆਂ ਆਂਦਰਾਂ ਬਾਹਰ ਹੁੰਦੀਆਂ ਹੋਣ, ਬਸ ਇੱਕ ਵਾਰੀ ਮੁੱਖ ਮੇਰੇ ਵੱਲ ਕਰੀ, ਮੈਂ ਤੈਨੂੰ ਸ਼ਹੀਦ ਹੁੰਦਿਆਂ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦਾ। ਧੰਨ ਗੁਰੂ ਗੋਬਿੰਦ ਸਿੰਘ, ਕੋਈ ਸਾਨੀ ਨਹੀਂ ਆਪ ਜੀ ਦਾ। ਸਹਿਬੇ ਅਖਲੀਲ ਗੁਰੂ ਗੋਬਿੰਦ ਸਿੰਘ ਕਹਿਣਗੇ, ਬੇਟਾ ਖਾਹਿਸ਼ ਹੈ ਕਿ ਤੁਮੇ ਤੇਜ ਚਲਾਤੇ ਹੋਵੇ ਦੇਖੇ, ਹਮ ਆਖ ਸੇ ਤੁਮੇ ਬਰਸ਼ੀ ਖਾਤੇ ਹੋਵੇ ਦੇਖੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਪੁੱਤਰ ਤੋਰਿਆ, ਹੁਣ ਸਿੰਘ ਅੱਤ ਦੇ ਰਾਖ ਨੇ, ਬੜੇ ਵੱਡੇ ਜਿਗਰੇ ਵਾਲੇ ਨੇ, ਪਰ ਖਾਉਣਾ ਦੀਆਂ ਭੇਜਾਈਆਂ ਸਤਿਗੁਰੂ ਤੇਰਾ ਕਰਜ ਅਸੀਂ ਕਦੀ ਨਹੀਂ ਉਤਾਰ ਸਕਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਖਦੇ ਜਿਗਰ ਬਾਬਾ ਜੁਝਾਰ ਸਿੰਘ ਗਏ ਨੇ, ਰਣ ਤੱਤੇ ਦੇ ਵਿੱਚ ਉਹ ਜੂਝੇ ਨੇ, ਅਨੇਕਾਂ ਨੂੰ ਮੌਤ ਦੇ ਘਾਟ ਉਤਾਰਿਆ। ਉਧਰ ਸੂਰਜ ਢਲਦਾ ਪਿਆ ਸੀ ਤੇ ਆਵਾਜ਼ ਆਈ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਛੋਟਾ ਫਰਜ਼ੰਦ ਜੀ, ਛੋਟਾ ਪੁੱਤਰ ਹੈ, ਟਿੱਡੀ ਦਲ ਆ ਤੁਰਿਆ। ਉਹਨਾਂ ਨੇ ਸੀਨਾ ਵਿੰਨ ਦਿੱਤਾ, ਸਾਹਿਬਜ਼ਾਦੇ ਦੇ ਸੀਨੇ ਵਿੱਚ ਨਾਗਨੀ ਬਰਛੀ ਮਾਰੀ ਗਈ। ਸੱਚਮੁੱਚ ਆਂਦਰਾਂ ਬਾਹਰ ਆਈਆਂ, ਪਰ ਪਿਤਾ ਨੇ ਦੇਖਿਆ ਤੇ ਇੱਕੋ ਦਮ ਗੜੀ ਤੋਂ ਆਵਾਜ਼ ਦਿੱਤੀ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੂੰ ਸੁਖ ਹੋਈ। ਜਿਸ ਕੀ ਬਸ ਇਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮਤ ਹੈ, ਉਸ ਤੇ ਚੌਗਲ ਕਰੇ ਨਿਖਾਲ, ਨਾਨਕ ਸਾਹਿਬ ਸਦਾ ਦਿਆ। ਦੋ ਪੁੱਤਰਾਂ ਦਾ ਪਤਾ ਨਹੀਂ, ਦੋ ਪੁਰਜਾ ਪੁਰਜਾ ਕੱਟ ਮਰੇ ਨੇ, ਤੇ ਇਸ ਤੋਂ ਬਾਅਦ ਹਜ਼ੂਰ ਦਾ ਜੋ ਅੰਦਰ ਸੀ ਉਸ ਦੇ ਸੰਬੰਧ ਵਿੱਚ ਇਉਂ ਕਹਿ ਲਓ ਕਿ ਕੌਮ ਨੂੰ ਖਲੂਣਾ ਦੇਣ ਲਈ ਉਸ ਢਾਡੀ ਨੇ ਜਿਹਨੇ ਸਾਰੀ ਜ਼ਿੰਦਗੀ ਲਾਈ ਸਾਹਿਤ ਤੇ ਗਾਣ ਵਿੱਚ ਖੋਜ ਵਿੱਚ। ਸੋਹਣ ਸਿੰਘ ਸੀਤਲ ਲਿਖਦੇ ਨੇ, ਖਾਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਛੋਟਾ ਪੁੱਤਰ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਟੁਕੜੇ ਟੁਕੜੇ ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਟੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ। ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਪੁੱਤਰ ਦੇ ਸ਼ਹੀਦ ਹੋਣ ਤੋਂ ਬਾਅਦ ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ, ਮੇਰਾ ਹੁਕਮ ਰਜ਼ਾਈ ਚੱਲਣਾ, ਜੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ। ਹੁਣ ਆ ਸ਼ਬਦ ਕਿ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ, ਹੋਵਾਂ ਤੇਤੋ ਸੁਰਖਰੂ ਪ੍ਰਣ ਪਾਲ ਉਚੇਰਾ। ਉਸ ਢਾਡੀ ਨੇ ਕਿਹਾ, ਵਾਹ ਵਾਹ ਗੋਬਿੰਦ ਸਿੰਘ ਵਾਹ, ਤੇਰਾ ਜਿਹਾ, ਤੇਰੇ ਵਰਗਾ ਜਿਗਰਾ, ਤੇਰਾ ਵਰਗਾ ਅੰਦਰ ਕਿਸੇ ਦਾ ਨਹੀਂ। ਹਜ਼ੂਰ ਸੱਚੀ ਸਰਕਾਰ ਪੁੱਤਰ ਦੀ ਸ਼ਹਾਦਤ ਤੋਂ ਬਾਅਦ ਥੱਲੇ ਉਤਰੇ ਨੇ, ਗੜੀ ਵਿੱਚ ਨੇ,
ਸਿੰਘਾਂ ਨੇ ਕੋਲ ਖੋ ਕੇ ਬੋਲਦੇ ਕੀ, ਭਾਵੇਂ ਅਸੀਂ ਕਥਾ ਕਰਨ ਵਾਲੇ ਤਾਂ ਕਹਿ ਦਿੰਦੇ ਹਾਂ ਆਹ ਬੋਲੇ ਆਹ ਬੋਲੇ, ਤੁਸੀਂ ਸਿਆਣੇ ਬੈਠੇ ਹੋ, ਮਾੜੀ ਜੀ ਕੋਈ ਘਟਨਾ ਵਾਪਰ ਜਾ ਸੜਕ ਤੇ ਸਾਡੇ ਦਮ ਸਾਡੇ ਸਵਾਸ ਰੁਕ ਜਾਂਦੇ ਨੇ। ਉਹਨਾਂ ਨੇ ਗੁਰੂ ਨਾਲ ਕੋਈ ਆਰਗੂਮੈਂਟ ਕੋਈ ਤਰਕ ਤੇ ਨਹੀਂ ਸੀ ਕਰਨਾ, ਸ਼ਰਧਾ ਚ ਭਿੱਜੇ ਨੇ, ਸਿਰਫ ਬੈਰਾਗ ਦੀਆਂ ਅੱਖਾਂ ਛਲਕਾਈਆਂ। ਹਜ਼ੂਰ ਨੇ ਦੇਖਿਆ ਵੀ ਸਿੱਖ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਬੈਰਾਗ ਵੇਖੋ, ਅਫਸੋਸ ਤੇ ਬੈਰਾਗ ਵਿੱਚ ਫਰਕ ਹੈ। ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੇ ਲਾਏ ਪਿਆਰੋ। ਜਦੋਂ ਵੇਖਿਆ ਵੀ ਇਹ ਪ੍ਰੇਮ ਚ ਅੰਦਰੋਂ ਪ੍ਰਵਾਹਿਤ ਹੋ ਗਏ ਨੇ ਤੇ ਖਮੋਸ਼ੀ ਤੋੜਦਿਆਂ ਕਿਹਾ ਦਇਆ ਸਿੰਘ ਅੱਜ ਮੇਰੇ ਪੁੱਤਰ ਮੇਰਾ ਰੁਤਬਾ ਹੋਰ ਵਧਾ ਗਏ। ਕੁਛ ਬੋਲੇ ਨੀ ਮਹਾਰਾਜ, ਫਿਰ ਕਹਿਣ ਲੱਗੇ ਦਇਆ ਸਿੰਘ ਦੇਖ ਮੇਰੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਤੂੰ ਤੱਕਿਆ, ਮੇਰੇ ਸਿੰਘਾਂ ਨੂੰ ਸ਼ਹੀਦ ਹੁੰਦਿਆਂ ਤੱਕਿਆ, ਮੇਰਾ ਰੁਤਬਾ ਵਧਾ ਗਏ। ਹਜ਼ੂਰ ਕਿਵੇਂ? ਕਹਿਣ ਲੱਗੇ 9 ਸਾਲ ਦੀ ਉਮਰ ਸੀ ਪਿਤਾ ਸ਼ਹੀਦ ਹੋਇਆ ਤੇ ਲੋਕ ਕਹਿੰਦੇ ਸਨ ਇਹ ਉਹ ਗੁਰੂ ਗੋਬਿੰਦ ਰਾਏ ਨੇ ਜਿਹੜੇ ਸ਼ਹੀਦ ਪਿਤਾ ਦੇ ਪੁੱਤਰ ਨੇ, ਇਹਨਾਂ ਦੇ ਪਿਤਾ ਸ਼ਹੀਦ ਨੇ। ਅੱਜ ਸੰਸਾਰ ਕਹਿ ਗਏ ਉਹ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਸ਼ਹੀਦ ਪੁੱਤਰਾਂ ਦਾ ਪਿਤਾ, ਪਿਤਾ ਵੀ ਸ਼ਹੀਦ ਹੈ, ਸ਼ਹੀਦ ਨੇ। ਇੱਥੇ ਸੱਚੀ ਸਰਕਾਰ ਨੇ ਚਮਕੌਰ ਦੀ ਗੜੀ ਤੋਂ ਅੱਗੇ ਮਾਛੀਵਾੜੇ ਨੂੰ ਗਏ ਨੇ। ਇਹ ਆਪਾਂ ਸਤਿਗੁਰੂ ਮੇਰ ਕਰੇ ਫਿਰ ਜਿੱਥੇ ਅੱਗੇ ਤਰਤੀਬ ਬਣੇਗੀ ਵਿਚਾਰਾਂਗੇ। ਮੈਂ ਸੰਖੇਪ ਜੀ ਬੇਨਤੀ ਕੀਤੀ ਭਾਈ ਸਿੰਘੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪੁੱਤਰ ਸ਼ਹੀਦ, ਤੇ ਫਿਰ ਵੀ ਔਰੰਗਜ਼ੇਬ ਨੂੰ ਜਿਹੜੀ ਗੱਲ ਲਿਖਦੇ ਨੇ ਉਸ ਦਿਨ ਵੀ ਕਿਹਾ ਸੀ ਔਰੰਗਜ਼ੇਬ ਚਮਕੌਰ ਦੀ ਗੜੀ ਵਿੱਚ ਪੁੱਤਰ ਵੀ ਛੱਡ ਦਿੱਤੇ, 3 ਪਿਆਰੇ ਤੇ ਸਿੰਘ ਵੀ ਨੇ, ਪਰ ਯਾਦ ਰੱਖੀਆਂ ਕਿ ਪੈਰਾਂ ਚ ਜੋੜਾ ਨਹੀਂ, ਨੀਲਾ ਘੋੜਾ ਨਹੀਂ, ਕਲਗੀ ਤੇ ਤੋੜਾ ਵੀ ਨਹੀਂ, ਕੇਸਕੀ ਬੰਦ ਤੁਰੇ, ਕਿਉਂਕਿ ਇਸ ਕਰਕੇ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਦਿਆ ਹੈ, ਜੋੜਾ ਨਹੀਂ ਘੋੜਾ ਨਹੀਂ ਕਲਗੀ ਤੇ ਤੋੜਾ ਨਹੀਂ, ਪਰ ਸੀਨੇ ਵਿੱਚ ਆਪਣੇ ਰੱਬ ਦਾ ਪਿਆਰ ਠਾਠਾ ਮਾਰਦਾ ਤੇ ਕਹਿੰਦੇ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਾ ਐਸ਼ ਅਰਸ਼। ਕਹਿ ਰਹੇ ਨੇ ਔਰੰਗਜ਼ੇਬ ਤੇਰਾ ਟਿੱਡੀ ਦਲ ਚੜ ਕੇ ਆਇਆ, ਪਰ ਜਿਹੜਾ ਸ਼ੇਰ ਦੇ ਕੋਲ ਖਲੋਤਾ ਹੋਵੇ ਉਹਦੇ ਸਾਹਮਣੇ ਭੇਜਣੇ ਕੀ ਕਰ ਲੈਣਾ। ਸ਼ਬਦ ਵਰਤੇ ਬੜੇ ਪਿਆਰੇ, ਕਹਿਣ ਲੱਗੇ ਕਸੇ ਪੁਸ਼ਤ ਉਪਤਦ ਪਸੇ ਸ਼ੇਰੇ ਨਾਲ, ਸ਼ੇਰੇ ਨਾਲ ਪਰਮਾਤਮਾ ਵਾਹਿਗੁਰੂ, ਜਿਹੜਾ ਵਾਹਿਗੁਰੂ ਸ਼ੇਰ ਦੀ ਸ਼ਰਨ ਵਿੱਚ ਕਹਿ ਨਾ ਗੀਰਦ ਬੂਜੋ ਮੇਸ਼ੋ ਆਹੂ ਗੁਜਰ, ਭੇਡ ਬੱਕਰੀਆਂ ਤੇ ਖਰਨ ਉਹਨਾਂ ਦੀ ਕੀ ਤਾਕਤ ਕਿ ਸ਼ੇਰ ਦੇ ਸਾਹਮਣੇ ਖਲੋ ਕੇ ਉਹ ਵੰਗਾਰ ਸਕਣ। ਧੰਨ ਗੁਰੂ ਗੋਬਿੰਦ ਸਿੰਘ, ਅੱਜ ਦੇ ਦਿਨ ਪੁੱਤਰਾਂ ਦੀ ਸ਼ਹਾਦਤ ਦਾ ਜਾਮ ਉਹਨਾਂ ਦੇ ਪੁੱਤਰਾਂ ਨੇ ਪੀਤਾ, ਪਰ ਸਾਡੇ ਤੋਂ ਉਹਨਾਂ ਨੇ ਪੁੱਤਰ ਸ਼ਹੀਦ ਕਰਾ ਕੇ ਫਿਰ ਵੀ ਬੜੀ ਵੱਡੀ ਆਸ ਭਰੋਸਾ ਰੱਖਿਆ। ਧੰਨ ਗੁਰੂ ਗੋਬਿੰਦ ਸਿੰਘ ਮੇਰ ਕਰਨ, ਮੈਂ ਸਿਰਫ ਸੰਖੇਪ ਜਿਹਾ ਚੱਲਿਆ ਹਾਂ। ਅੱਜ ਦੇ ਦਿਨ ਸੰਬੰਧੀ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਭਾਈ 26 ਤਰੀਕ ਨੂੰ ਅੰਮ੍ਰਿਤ ਸੰਚਾਰ ਹੈ, ਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਦਿਲੋਂ ਪਿਆਰ ਕਰਦੇ ਹੋ, ਇੱਕ ਹੈ ਕਥਾ ਸੁਣਨੀ, ਵਿਚਾਰ ਸਰਵਣ ਕਿਰਨੀ, ਜਜ਼ਬਾਤੀ ਹੋ ਜਾਣਾ, ਭਾਵੁਕਤਾ ਆ ਜਾਣੀ, ਜੇ ਸੱਚਮੁੱਚ ਪਿਆਰ ਕਰਦੇ ਹੋ ਫਿਰ ਧੰਨ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣੀਏ, ਅੰਮ੍ਰਿਤ ਦੀ ਦਾਤ ਲਈਏ, ਰਹਿਤ ਨੂੰ ਜ਼ਿੰਦਗੀ ਵਿੱਚ ਅਪਣਾਈਏ। ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਆਪ ਕਿਰਪਾਲੂ ਹੋ, ਬਖਸ਼ ਦੇਣਾ। 3 ਰੋਜ਼ ਹੋਰ ਬਾਬਾ ਫਰੀਦ ਸਾਹਿਬ ਦੇ ਜੋ ਸ਼ਲੋਕ ਚੱਲ ਰਹੇ ਨੇ ਉਹਨਾਂ ਦੀ ਵਿਚਾਰ ਆਪ ਨਾਲ ਸਾਂਝੀ ਕੀਤੀ ਜਾਏਗੀ ਤੇ ਮੈਂ ਸਮੁੱਚੀ ਇੱਥੋਂ ਦੀ ਮੈਨੇਜਮੈਂਟ ਜਿੰਨੇ ਵੀ ਵੀਰ ਸਭ ਦਾ ਧੰਨਵਾਦ ਅੱਜ ਜ਼ਰੂਰ ਕਰਨਾ ਚਾਹੁੰਦਾ ਹਾਂ, ਕਿਉਂਕਿ ਇਹਨਾਂ ਨੇ ਬਹੁਤ ਮੁਸ਼ਕਤ ਮਿਹਨਤ ਕੀਤੀ। ਵਿਜਾ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਕੁਝ ਅੜਚਣਾ ਆਈਆਂ ਸਨ, ਇਹਨਾਂ ਦਾ ਤਹਿ ਦਿਲੋਂ ਧੰਨਵਾਦ ਜੀ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਕਿ ਮੈਂ ਸੰਗਤ ਦੀ ਇਸ ਅਸੀਸ ਨੂੰ ਆਪਣੇ ਸੀਨੇ ਵਿੱਚ ਸਾਂਭ ਕੇ ਸਦਾ ਸਤਿਕਾਰਦਾ ਰਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।